ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਸਤਿਨਾਮ ਵਾਹਿਗੁਰੂ ਸਾਹਿਬ ਜੀ, ਰਾਮ ਕਲੀ ਮਹੱਲਾ ਪੰਜਵਾ, ਬੀਜ ਮੰਤਰ ਹਰ ਕੀਰਤਨ ਗਾਓ, ਅੱਗੇ ਮਿਲੀ ਨਿਥਾਵੇ ਥਾਓ, ਗੁਰਪੂਰੇ ਕੀ ਚਰਣੀ ਲਾਗ, ਜਨਮ ਜਨਮ ਕਾ ਸੋਇਆ ਜਾਗ, ਬੀਜ ਮੰਤਰ ਹਰ ਕੀਰਤਨ ਗਾਓ, ਅੱਗੇ ਮਿਲੀ ਨਿਥਾਵੇ ਥਾਓ, ਗੁਰਪੂਰੇ ਕੀ ਚਰਣੀ ਲਾਗ, ਜਨਮ ਜਨਮ ਕਾ ਸੋਇਆ ਜਾਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਅਵਰਨ ਸੂਜੈ ਦੂਜੀ ਠਾਹਰ, ਹਾਰ ਪਰਿਉ ਤੋਂ ਦੁਆਰੀ, ਲੇਖਾ ਛੋੜ ਅਲੇਖੈ ਛੁਟੈ, ਹਮ ਨਿਰਗੁਣ ਲੇਹੋ ਉਵਾਰੀ, ਸਦ ਬਖਸਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਹੋ ਇਹੋ ਵਾਰੀ, ਬੇਸੁਮਾਰ ਅਥਾਹ ਅਗਣਤ ਅਤੁਲੈ, ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੈ, ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੈ। ਸਨਮਾਨਯੋਗ ਗੁਰੂ ਨਿਵਾਜੀ, ਗੁਰੂ ਸਵਾਰੀ, ਗੁਰੂ ਰੂਪ ਖਾਲਸਾ, ਸਾਧ ਸੰਗਤ ਜੀ, ਆਓ ਇੱਕ ਵਾਰ ਸਾਰੇ ਰਸਨਾ ਨੂੰ ਕਰੋ ਪਵਿੱਤਰ। ਪ੍ਰੇਮ ਸਹਿਤ ਗੁਰੂ ਬਖਸ਼ੀ, ਗੁਰਫਤਿਹ ਦੀ ਸਾਂਝ ਪਾਓ, ਆਖੋ ਪ੍ਰੇਮ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ, ਦੇਸ਼ ਵਿਦੇਸ਼ ਵਿੱਚ ਅਤੇ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸਤਿਗੁਰੂ ਦੇ ਸਨਮੁੱਖ ਗੁਰੂ ਹਜ਼ੂਰੀ ਅੰਦਰ ਜੋ ਜੁੜ ਮਿਲ ਬੈਠੇ ਹੋ, ਆਪ ਸਾਰੇ ਦੁਰਭਾਗੀ ਹੋ। ਹਰ ਰੋਜ਼ ਦੀ ਤਰ੍ਹਾਂ ਮੇਰੇ ਸਮਰੱਥ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸ਼ਤਾਰੇ। ਸਿੱਖ ਧਰਮ ਦੇ ਕੇਂਦਰੀ ਅਸਥਾਨ ਉਸ ਮਹਾਨ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਅੰਦਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਬਖਸ਼ਿਸ਼ ਦੇ ਘਰ ਅੰਦਰ ਆ ਕੇ ਤਰੁੱਟਦਿਆਂ ਸਤਿਗੁਰੂ ਨੇ ਅੱਜ ਜੋ ਸਾਡੇ 'ਤੇ ਰਹਿਮਤ ਕੀਤੀ ਹੈ, ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਪ੍ਰਕਾਸ਼ਵਾਨ ਹੋ ਕਰਕੇ ਪਵਿੱਤਰ ਮੁਖ ਵਾਕ ਸਾਡੇ ਜਗਤ ਜੀਆਂ ਦੇ ਉਧਾਰ ਹਿੱਤ ਬਖਸ਼ਿਸ਼ ਕੀਤਾ। ਜਿੱਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਅੰਦਰ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਹੈਡ ਗ੍ਰੰਥੀ ਸਾਹਿਬ ਜੀ ਦੇ ਪਾਸੋਂ ਆਪ ਦੋ ਵਾਰ ਮੁੱਖ ਵਾਕ ਸਰਵਣ ਕੀਤਾ ਹੈ, ਹਰ ਰੋਜ਼ ਦੀ ਤਰ੍ਹਾਂ ਉਸ ਮੁੱਖ ਵਾਕ ਦੀ ਪਾਵਨ ਕਥਾ ਵਿਚਾਰ ਜੋ ਇਸ ਅਸਥਾਨ 'ਤੇ ਹੁੰਦੀ ਹੈ, ਅੱਜ ਵੀ ਕਥਾ ਦੀ ਆਰੰਭਤਾ ਤੋਂ ਪਹਿਲਾਂ ਅੱਜ ਦੇ ਬਖਸ਼ਿਸ਼ ਕੀਤੇ ਗੁਰੂ ਕੇ ਮੁੱਖ ਵਾਕ ਦੀਆਂ ਪਹਿਲੀਆਂ ਪੰਗਤੀਆਂ ਆਪ ਸੰਗਤਾਂ ਨੇ ਹੁਣੇ ਹੀ ਸਰਵਣ ਕੀਤੀਆਂ ਹਨ। ਬਹੁਤ ਸਤਿਕਾਰਯੋਗ ਸਮੇਂ ਸਮੇਂ ਸਿੰਘ ਸਾਹਿਬਾਨ ਅਤੇ ਪੰਥ ਦੇ ਮਹਾਨ ਵਿਦਵਾਨ ਗੁਰੂ ਕੇ ਪਵਿੱਤਰ ਬਖਸ਼ਿਸ਼ ਕੀਤੇ ਮੁੱਖ ਵਾਕ ਦੀ ਕਥਾ ਆਪ ਸੰਗਤਾਂ ਨੂੰ ਹਰ ਰੋਜ਼ ਸਰਵਣ ਕਰਾਉਂਦੇ ਆ ਰਹੇ ਹਨ। ਆਓ ਅੱਜ ਦੇ ਇਸ ਬਖਸ਼ਿਸ਼ ਕੀਤੇ ਗੁਰੂ ਦੇ ਪਵਿੱਤਰ ਮੁੱਖ ਵਾਕ ਦੀ ਵਿਚਾਰ ਆਪ ਸੰਗਤਾਂ ਦੀ ਅਸੀਸ ਨਾਲ ਗੁਰੂ ਬਖਸ਼ਿਸ਼ ਕਰੇ ਆਪਾਂ ਵਿਚਾਰ ਕਰਨੀ ਅਤੇ ਸੁਣਨੀ ਹੈ। ਸਤਿਗੁਰੂ ਸਾਹਿਬ ਜੀ ਨੇ ਅੱਜ ਦੇ ਇਸ ਪਵਿੱਤਰ ਮੁੱਖ ਵਾਕ ਦੇ ਆਰੰਭ ਅੰਦਰ ਹੀ ਸਾਨੂੰ ਵਾਹਿਗੁਰੂ ਪਰਮਾਤਮਾ ਦੇ ਨਾਮ ਵਿੱਚ ਜੁੜਨ ਲਈ, ਵਾਹਿਗੁਰੂ ਜੀ ਦੀ ਕੀਰਤੀ ਕਰਨ ਲਈ, ਵਾਹਿਗੁਰੂ ਦਾ ਜਸ ਕਰਨ ਲਈ ਪ੍ਰੇਰਣਾ ਕੀਤੀ ਹੈ। ਸੱਚੇ ਦੇ ਦਰ ਘਰ ਅੰਦਰ ਆ ਸਰੀਰ ਪੰਜ ਭੌਤਿਕ ਤਿਆਗਣ ਤੋਂ ਬਾਅਦ ਜਿੱਥੇ ਬੜਭਾਗੀ ਪੁਰਖਾਂ ਨੂੰ ਹੀ ਥਾਂ ਮਿਲਦਾ, ਉਸ ਥਾਂ ਵੱਲੋਂ ਨਹੀਂ ਇਹ ਸਮੁੱਚੀ ਲੁਕਾਈ ਇਹ ਮਨੁੱਖ ਨਥਾਵਾ ਬਣ ਰਿਹਾ ਹੈ। ਗੁਰਦੇਵ ਬਖਸ਼ਿਸ਼ ਕਰਦੇ ਨੇ, ਇਹ ਮਨੁੱਖ ਤੂੰ ਹਰੀ ਜਸ ਹਰੀ ਕੀਰਤਨ ਗਾ, ਵਾਹਿਗੁਰੂ ਦੇ ਸਿਮਰਨ ਵਿੱਚ ਜੁੜ, ਤਾਂ ਤੈਨੂੰ ਨਥਾਵੇ ਨੂੰ ਵੀ ਉਸ ਸੱਚੇ ਦੇ ਦਰ ਘਰ ਅੰਦਰ ਉੱਥੇ ਥਾਂ ਮਿਲ ਜਾਵੇਗਾ। ਉੱਥੋਂ ਤੈਨੂੰ ਇਹ ਨਹੀਂ ਕਿਹਾ ਜਾਵੇਗਾ ਰੇ ਰੇ ਦਰਗ ਹੈ ਕਹਿ ਨਾ ਕਉ, ਆਓ ਬੈਠ ਆਦਰ ਸੁਭ ਦਿਉ, ਉੱਥੇ ਤੈਨੂੰ ਸਤਿਕਾਰ ਮਿਲੇਗਾ, ਉੱਥੇ ਤੈਨੂੰ ਸਨਮਾਨ ਮਿਲੇਗਾ, ਉੱਥੇ ਮਾਲਕ ਦੇ ਪਵਿੱਤਰ ਚਰਨਾਂ ਅੰਦਰ ਤੈਨੂੰ ਜਗ੍ਹਾ ਮਿਲ ਜਾਵੇਗੀ। ਆਓ ਮਨਵਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਸ਼ਬਦ ਦੇ ਆਰੰਭਤਾ ਤੋਂ ਸ਼੍ਰਵਣ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾ। ਬੀਜ ਮੰਤਰ ਹਰ ਕੀਰਤਨ ਗਾਓ।
ਰਾਮ ਕਲੀ ਰਾਗ ਦੇ ਅੰਦਰ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਸੱਚ ਦੇ ਸੂਰਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ਼ਬਦ ਹੈ। ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਅੰਗ 891 ਉੱਪਰ ਇਹ ਸ਼ਬਦ ਸੁਸ਼ੋਭਿਤ ਹੈ। ਇਸ ਸ਼ਬਦ ਦੇ ਆਰੰਭ ਅੰਦਰ ਗੁਰਦੇਵ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਹਨ, ਹਜ਼ੂਰ ਸਾਨੂੰ ਪ੍ਰੇਰਣਾ ਕਰਦੇ ਆ, ਉਪਦੇਸ਼ ਦਿੰਦੇ ਨੇ, ਬੀਜ ਮੰਤਰ ਹਰ ਕੀਰਤਨ ਗਾਓ। ਹਜ਼ੂਰ ਕਿਰਪਾ ਕਰਦੇ ਹਨ। ਬੀਜ ਦਾ ਅਰਥ ਹੁੰਦਾ ਹੈ ਮੂਲ, ਜੜ, ਕਾਰਨ। ਸਾਰੇ ਮੰਤਰਾਂ ਦਾ ਜੋ ਮੂਲ ਮੰਤਰ ਹੈ, ਜੋ ਕਾਰਨ ਰੂਪ ਹੈ, ਬੀਜ ਰੂਪ ਹੈ, ਸਤਿਗੁਰੂ ਸਾਹਿਬ ਜੀ ਨੇ ਜਗਤ ਜੀਆਂ ਦੇ ਉਧਾਰ ਹਿੱਤ ਇਹ ਮੰਤਰ ਸਾਨੂੰ ਬਖਸ਼ਿਸ਼ ਕੀਤਾ ਹੈ। ਭਾਵੇਂ ਗੁਰਬਾਣੀ ਕਹਿ ਲਵੋ, ਭਾਵੇਂ ਮੂਲ ਮੰਤਰ ਕਹਿ ਲਓ, ਗੁਰੂ ਨਾਨਕ ਤੋਂ ਲੈ ਕੇ ਦਸਾਂ ਸਰੂਪਾਂ 'ਚ ਸਤਿਗੁਰੂ ਨੇ ਗੁਰਮੰਤਰ ਵਾਹਿਗੁਰੂ ਮੰਤਰ ਬਖਸ਼ਿਸ਼ ਕੀਤਾ ਹੈ। ਇਹ ਬੀਜ ਮੰਤਰ ਮੂਲ ਕਾਰਨ ਰੂਪ ਸਾਰਿਆਂ ਮੰਤਰਾਂ ਦਾ ਜੋ ਮੂਲ ਹੈ, ਮੁੱਢ ਹੈ, ਸ਼੍ਰੋਮਣੀ ਹੈ ਮੰਤਰ, ਉਸ ਲਈ ਸਤਿਗੁਰੂ ਜੀ ਸਾਨੂੰ ਜਪਣ ਲਈ ਪ੍ਰੇਰਣਾ ਕਰਦੇ ਹਨ। ਜਿਸ ਬੀਜ ਮੰਤਰ ਜਪਣ ਦੇ ਨਾਲ ਮਨੁੱਖ ਨੂੰ ਜਿਸ ਪ੍ਰਾਪਤੀ ਲਈ, ਜਿਸ ਲਕਸ਼ ਲਈ ਮਨੁੱਖ ਜਨਮ ਮਿਲਿਆ, ਉਹ ਵੀ ਸੋਝੀ ਹੋ ਆਵੇਗੀ ਅਤੇ ਸਮੁੱਚਾ ਗਿਆਨ ਪ੍ਰਾਪਤ ਹੋ ਜਾਵੇਗਾ। ਸਤਿਗੁਰੂ ਦੇ ਪਾਵਨ ਬਾਣੀ ਅੰਦਰ ਬੋਲ ਹਨ, ਬੀਜ ਮੰਤਰ ਸਰਬ ਕੋ ਗਿਆਨ। ਇਹ ਐਸਾ ਹੀ ਆ ਪਾਵਨ ਮੰਤਰ, ਜਿਹਦੇ ਨਾਲ ਆਪਣੇ ਆਪ ਦਾ ਅਸਲੀਅਤ ਸਰੂਪ ਦਾ ਗਿਆਨ ਵੀ ਹੋ ਆਉਂਦਾ ਹੈ ਅਤੇ ਫਿਰ ਇਹ ਚੌਵਾਂ ਵਰਣਾਂ ਦੇ ਲੋਕਾਂ ਦਾ ਉਧਾਰ ਕਰਨ ਵਾਲਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਇਹ ਮਨੁੱਖ ਉਸ ਮੰਤਰ ਵਿੱਚ ਤੂੰ ਜੁੜ, ਉਸ ਨਾਮ ਵਿੱਚ ਜੁੜ ਜੋ ਬੀਜ ਮੰਤਰ ਹੈ, ਸਾਰੇ ਮੰਤਰਾਂ ਦਾ ਮੂਲ ਹੈ। ਮਹਾਕਵੀ ਗਿਆਨੀ ਗਿਆਨ ਸਿੰਘ ਜੀ ਨੇ ਇਹ ਸਾਰੇ ਮੰਤਰਾਂ ਦਾ ਜੋ ਮੂਲ ਹੈ, ਸ਼੍ਰੋਮਣੀ ਹੈ, ਇਸ ਵਾਹਿਗੁਰੂ ਮੰਤਰ ਦਾ ਜ਼ਿਕਰ ਕਰਦਿਆਂ ਸ਼੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਪਾਵਨ ਵਚਨ ਕਹੇ ਹਨ, ਵਾਹਿਗੁਰੂ ਬਰ ਮੰਤਰ ਰਾਜ ਉਚਾਰਨ ਤੇ ਅਗ ਓਗ ਨਸੇ ਹੈ। ਇਹ ਮਨੁੱਖ ਜੋ ਵਾਹਿਗੁਰੂ ਮੰਤਰ ਸਤਿਗੁਰਾਂ ਨੇ ਬਖਸ਼ਿਆ, ਇਹ ਸਾਰੇ ਮੰਤਰਾਂ ਦਾ ਸ਼੍ਰੋਮਣੀ ਰਾਜਾ ਹੈ। ਇਹਦਾ ਜੇ ਤੂੰ ਉਚਾਰਨ ਕਰੇਗਾ ਭਾਵਨਾ ਨਾਲ, ਇਹਦਾ ਜਾਪ ਕਰੇਗਾ, ਅਗ ਨਾਮ ਪਾਪਾਂ ਦਾ ਓਗ ਨਾਮ ਸਾਰੇ, ਤਾਂ ਤੇਰੇ ਤਮਾਮ ਪਾਪ ਨਾਸ ਹੋ ਜਾਵਣਗੇ। ਉਚਾਰਨ ਤੇ ਅਗ ਓਗ ਨਸੇ ਹੈ। ਦਾਸਨ ਕੀ ਭਵ ਪਾਸ ਬਿਨਾਸ਼ਕ, ਇਹ ਦਾਸਾਂ ਸੇਵਕਾਂ ਦੀ ਜੋ ਇਹਦਾ ਜਾਪ ਕਰਦੇ ਨੇ, ਉਹਨਾਂ ਦੀ ਫਾਹੀ ਕੱਟਣ ਵਾਲਾ ਹੈ, ਜਨਮ ਮਰਨ ਦਾ ਗੇੜ ਮੁਕਾ ਦੇਣ ਵਾਲਾ ਇਹ ਐਸਾ ਮੰਤਰ ਮੂਲ ਮੰਤਰ ਹੈ, ਕਾਰਨ ਰੂਪ ਹੈ। ਜਾਂ ਸਮ ਔਰ ਨਾ ਕੋ ਕਲਮੈ ਹੈ, ਕਲਯੁਗ ਦੇ ਅੰਦਰ ਹਰ ਧਰਮ ਦੇ ਭਾਵੇਂ ਮੰਤਰ ਹਨ, ਆਪਣੇ ਥਾਂ 'ਤੇ ਉਹ ਸਤਿਕਾਰਯੋਗ ਹਨ, ਪਰ ਜਿਹੜਾ ਹੈ ਇਹਦੇ ਸਦਰਸ਼ ਕੋਈ ਵੀ ਦੁਨੀਆ ਦੇ ਅੰਦਰ ਮੰਤਰ ਨਹੀਂ ਹੈ। ਜਾਂ ਸਮ ਔਰ ਨਾ ਕੋ ਕਲਮੈ ਹੈ। ਫਿਰ ਕਹਿੰਦੇ ਜੀ ਇਹਦਾ ਜਾਪ ਕਰਨ ਨਾਲ ਮਿਲੇਗਾ ਕਿ ਅੱਜ ਮਨੁੱਖ ਜੋ ਕਰਮ ਕਰਦਾ ਪਹਿਲਾਂ ਉਹਦਾ ਫਲ ਅੱਗੇ ਸੋਚਦਾ ਵੀ ਇਹ ਕਰਨ ਦਾ ਮੈਨੂੰ ਕੀ ਮਿਲੇਗਾ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਚਾਰ ਪਦਾਰਥ ਔ ਪਰਮਾਰਥ ਸਵਾਰਥ ਸਿੱਧ ਸਭੀ ਕਰਦਾ ਹੈ। ਐ ਮਨੁੱਖ ਇਹ ਜਪਣ ਨਾਲ ਤੈਨੂੰ ਚਾਰੇ ਪਦਾਰਥ ਮਿਲ ਜਾਣਗੇ, ਧਰਮ ਅਰਥ ਕਾਮ ਮੋਖ, ਤੇਰੇ ਸਵਾਰਥ ਪੂਰੇ ਹੋ ਜਾਣਗੇ ਸਾਰੇ, ਤੇਰਾ ਪਰਮਾਰਥ ਵੀ ਸਫਲ ਜਾਵੇਗਾ। ਚਾਰ ਪਦਾਰਥ ਔ ਪਰਮਾਰਥ ਸਵਾਰਥ ਸਿੱਧ ਸਭੀ ਕਰਦੇ ਹੈ, ਜੋ ਕੋਈ ਤੇਰੀਆਂ ਇਛਾਵਾਂ ਨੇ ਸੰਸਾਰਕ ਇਹ ਸਾਰੀਆਂ ਪੂਰੀਆਂ ਕਰਨ ਵਾਲਾ ਹੈ। ਉਹ ਆ ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾਂ ਕਹਿ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀ ਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਰਹਾਉ ਜਹ ਹਰ ਸਿਮਰਨ ਭਇਆ, ਤਹ ਉਪਾਦ ਗਤ ਕੀਨੀ, ਬੜ ਭਾਗੀ ਹਰ ਜਪਨਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਹਰ ਗੁਰਸਿੱਖ ਨੂੰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਇਸ ਮੂਲ ਮੁੱਢ ਸਾਰੇ ਮੰਤਰਾਂ ਦੇ ਸ਼੍ਰੋਮਣੀ ਮੰਤਰ ਜੋ ਗੁਰੂ ਨੇ ਸਾਨੂੰ ਬਖਸ਼ਿਆ, ਇਹਦੇ ਜਾਪ 'ਚ ਜੁੜਨ ਲਈ ਸਾਨੂੰ ਸਤਿਗੁਰੂ ਸਾਹਿਬਾਨਾਂ ਨੇ ਪ੍ਰੇਰਣਾ ਕੀਤੀ ਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਿਹੜੇ ਅੰਮ੍ਰਿਤ ਵੇਲਾ ਸੰਭਾਲਦੇ ਨੇ, ਇਸ ਦੇ ਜਾਪ 'ਚ ਜੁੜਦੇ ਨੇ, ਭਾਈ ਸਾਹਿਬ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ। ਕੁਰਬਾਨੀ ਤਿੰਨਾਂ ਗੁਰਸਿੱਖਾਂ ਪਿਛਲ ਰਾਤੀ ਉੱਠ ਬਹੰਦੇ, ਕੁਰਬਾਨੀ ਤਿੰਨਾਂ ਗੁਰਸਿੱਖਾਂ ਹੋਏ ਇੱਕ ਮਨ ਗੁਰ ਜਾਪ ਜਪੰਦੇ ਕਿਹਾ ਹੈ। ਜਿਹੜੇ ਇਕਾਗਰ ਮਨ ਹੋ ਕਰਕੇ ਇਸ ਸ਼੍ਰੋਮਣੀ ਮੰਤਰ ਦੇ, ਇਸ ਬੀਜ ਮੰਤਰ ਦੇ ਜਾਪ ਵਿੱਚ ਜਿਹੜੇ ਜੁੜ ਜਾਂਦੇ ਨੇ, ਜਿਹਦੇ ਨਾਲ ਬੀਜ ਮੰਤਰ ਸਰਬ ਕੋ ਗਿਆਨ, ਚਉ ਵਰਨਾ ਮੈਂ ਜਪੈ ਕੋ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਏ। ਜਿਹੜਾ ਜਪ ਲਵੇਗਾ, ਕੋਈ ਵੀ ਜਪੇ, ਕੋਈ ਸਿਮਰਨ ਕਰ ਲਵੇ, ਇੱਥੇ ਕੋਈ ਉਹ ਨਹੀਂ ਹੈ ਵਿਤਕਰਾ, ਇੱਥੇ ਤਾਂ ਖੱਤਰੀ ਬ੍ਰਾਹਮਣ ਸੂਦ ਵੈਸ ਉਧਰੈ ਸਿਮਰ ਚੰਡਾਲ, ਜਿਨ ਜਾਣਿਓ ਪ੍ਰਭ ਆਪਣਾ, ਨਾਨਕ ਤਿਸ ਹੈ ਰਵਾਲ। ਕੋਈ ਜਪ ਲਵੇ, ਕੋਈ ਗਾਵੇ, ਕੋਈ ਸਿਮਰਨ ਕਰੇ, ਭਾਈ ਗੁਰਦਾਸ ਜੀ ਕਹਿੰਦੇ ਮੈਂ ਉਹ ਤੋਂ ਕੁਰਬਾਨ ਜਾਂਦਾ, ਉਹ ਤੋਂ ਸਦਕੇ ਜਾਂਦਾ। ਪਰ ਅਫਸੋਸ ਹੈ ਗੁਰੂ ਪਿਆਰਿਓ, ਵਿਰਲੇ ਹੀ ਹਨ ਜਿਹੜੇ ਅੰਮ੍ਰਿਤ ਵੇਲਾ ਸੰਭਾਲਦੇ ਨੇ, ਜਿਹੜੇ ਇਸ਼ਨਾਨ ਕਰਕੇ ਗੁਰੂ ਬਖਸ਼ੇ ਬੀਜ ਮੰਤਰ ਦੇ ਜਾਪ ਵਿੱਚ ਜਿਹੜੇ ਜੁੜ ਜਾਂਦੇ ਨੇ। ਇਹਦੇ ਜਾਪ ਦਾ ਫਲ ਬਾਣੀ 'ਚ ਇਹ ਵੀ ਦੱਸਿਆ ਵੀ ਜਿਹੜਾ ਇਹਦਾ ਜਾਪ ਕਰਦਾ ਹੈ, ਬੀਜ ਮੰਤਰ ਲੈ ਹਿਰਦੈ ਰਹਿ, ਮਨੁਆ ਉਲਟ ਸੁਣ ਮੈਂ ਗਹਿ। ਭਗਤ ਬੇਣੀ ਜੀ ਦੇ ਪਾਵਨ ਵਚਨ ਹਨ ਗੁਰਬਾਣੀ ਦੇ ਅੰਦਰ, ਇਹਨੂੰ ਜਿਹੜਾ ਹਿਰਦੇ ਦੇ ਅੰਦਰ ਵਸਾ ਲੈਂਦਾ, ਹਿਰਦੇ 'ਚ ਧਾਰਨ ਕਰ ਲੈਂਦਾ, ਉਹਦਾ ਮਨ ਅਫੁਰ ਅਵਸਥਾ 'ਚ ਸਮਾ ਜਾਂਦਾ, ਮਨੁਆ ਜਿਹੜਾ ਸਥਿਰ ਹੋ ਜਾਂਦਾ, ਜਿਹੜਾ ਮਨ ਬੜਾ ਚੰਚਲ ਹੈ, ਟਿਕਦਾ ਨਹੀਂ ਅਨੇਕਾਂ ਸਾਧਨ ਕਰਨ ਦੇ ਨਾਲ ਵੀ, ਪਰ ਉਹ ਮਨ ਇਸ ਮੰਤਰ ਦੇ ਜਾਪ ਨਾਲ ਟਿਕ ਜਾਂਦਾ ਹੈ, ਅਫੁਰ ਸਮਾਧੀ ਵਿੱਚ ਜੀਵ ਅਸਥਿਤ ਹੋ ਜਾਂਦਾ ਹੈ। ਸੋ ਸਤਿਗੁਰੂ ਸਾਹਿਬ ਜੀ ਨੇ ਇਕੱਲਾ ਸਾਨੂੰ ਇਹ ਕਿਹਾ ਹੀ ਨਹੀਂ ਜਪਣ ਲਈ, ਸਤਿਗੁਰੂ ਹਮੇਸ਼ਾ ਇਸ ਵਿੱਚ ਜੁੜੇ ਰਹਿੰਦੇ ਸਨ ਜਾਪ ਵਿੱਚ। ਦੇਖੋ ਜਦੋਂ ਅਸੀਂ ਗੁਰੂ ਕਾ ਇਤਿਹਾਸ ਪੜ੍ਹਦੇ ਹਾਂ, ਗੁਰੂ ਨਾਨਕ ਨੇ ਦਸਵਾਂ ਸਰੂਪ ਧਾਰਿਆ, ਕਿਹੋ ਜਿਹੇ ਕਠਿਨ ਸਮਿਆਂ 'ਚ ਵੀ ਗੁਰੂ ਨੇ ਜਾਪ ਨਹੀਂ ਛੱਡਿਆ ਹੈ। ਉਸ ਸਮੇਂ ਵਿੱਚ ਵੀ ਸਤਿਗੁਰੂ ਇਸ ਜਾਪ ਵਿੱਚ ਜੁੜੇ ਰਹੇ ਹਨ, ਨਾ ਕੀਰਤਨ ਭੁੱਲਿਆ। ਸਤਿਗੁਰੂ ਜੀ ਕਹਿੰਦੇ ਨੇ ਬੀਜ ਮੰਤਰ ਹਰ ਕੀਰਤਨ ਗਾਓ। ਅੱਜ ਸੁਭਾਗੇ ਹੀ ਕੋਈ ਹਨ ਗੁਰੂ ਨਾਨਕ ਨੇ ਕੀਰਤਨ ਰਾਹੀਂ ਜਗਤ ਜੀਆਂ ਨੂੰ ਤਾਰਿਆ, ਭਾਈ ਮਰਦਾਨੇ ਨੂੰ ਨਾਲ ਰਿਹਾ, ਜਿੱਥੇ ਜਾਂਦੇ ਹੁਕਮ ਕਰਦੇ ਸਨ ਮਰਦਾਨਿਆਂ ਰਬਾਬ ਵਜਾ, ਕਾਈ ਸਿਫਤ ਕਰਤਾਰ ਦੀ ਕਰੀਏ। ਮਰਦਾਨਾ ਰਬਾਬ ਵਜਾਵਦਾ ਮੇਰੇ ਸਮਰੱਥ ਗੁਰੂ ਨਾਨਕ ਪਾਵਨ ਬਾਣੀ ਗਾਉਂਦੇ ਸਨ, ਉਚਾਰਨ ਕਰਦੇ ਸਨ, ਜੋ ਜੋ ਸੁਣਦੇ ਸਨ ਜਿੱਥੇ ਉਹ ਤਾਂ ਤਰਦੇ ਹੀ ਸਨ। ਸਤਿਗੁਰੂ ਨੇ ਫਿਰ ਹਰ ਰੋਜ਼ ਗਾ ਗਾ ਕੇ ਜੀਆਂ ਨੂੰ ਤਾਰਦਿਆਂ ਸਾਡੇ 'ਤੇ ਇਹ ਬਖਸ਼ਿਸ਼ ਕੀਤੀ ਆ ਦਸਾਂ ਸਰੂਪਾਂ 'ਚ। ਇਹ ਕਹਿ ਦਿੱਤਾ ਹਜ਼ੂਰ ਨੇ ਬਾਣੀ 'ਚ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਬੀਜ ਮੰਤਰ ਹਰ ਕੀਰਤਨ ਗਾਓ। ਅੱਜ ਕੀਰਤਨ ਸੁਣਨ ਵਾਲੇ ਵੀ ਵਿਰਲੇ, ਕੀਰਤਨ ਗਾਉਣ ਵਾਲੇ ਵੀ ਵਿਰਲੇ। ਸਤਿਗੁਰੂ ਨੇ ਤਾਂ ਸਾਨੂੰ ਕਿਹਾ ਹਰ ਦਿਨ ਰੈਨ ਕੀਰਤਨ ਗਾਈਐ, ਬਹੁ ਨਾ ਜੋਨੀ ਪਾਈਐ। ਸਤਿਗੁਰੂ ਨੇ ਤਾਂ ਕਿਹਾ ਹੈ ਹਰ ਕੀਰਤਨ ਸੁਣੈ, ਹਰ ਕੀਰਤਨ ਗਾਵੈ, ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਮਹਾਰਾਜ ਕਹਿੰਦੇ ਬਈ ਜਿਹੜਾ ਇਹਨੂੰ ਗਾਉਂਦਾ ਸੁਣਦਾ ਹੈ ਉਹਦੇ ਦੁੱਖ ਨੇੜੇ ਨਹੀਂ ਆਉਂਦਾ ਹੈ। ਹੁਣ ਸਤਿਗੁਰੂ ਦਾ ਜਦ ਅਸੀਂ ਇਤਿਹਾਸ ਪੜ੍ਹਦੇ ਹਾਂ, ਦੇਖੋ ਕਲੰਗੀਆਂ ਵਾਲੇ ਦਸ਼ਮੇਸ਼ ਪਿਤਾ, ਸਰਵੰਸ ਦਾਨੀ, ਅੰਮ੍ਰਿਤ ਦੇ ਦਾਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਸੁਸ਼ੋਭਿਤ ਹਨ। ਸਤਿਗੁਰੂ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਹਨ ਉੱਥੇ, ਜਿੱਥੇ ਸਤਿਗੁਰੂ ਨੇ ਖਾਲਸੇ ਦੀ ਸਾਜਨਾ ਕੀਤੀ ਆ, ਪੰਜਾਂ ਪਿਆਰਿਆਂ ਦੀ ਚੋਣ ਕੀਤੀ, ਆਪ ਪੰਜਾਂ ਨੂੰ ਨਿਵਾਜ ਕੇ ਅੰਮ੍ਰਿਤ ਦੀ ਦਾਤ ਬਖਸ਼ ਕੇ ਆਪ ਪੰਜਾਂ ਤੋਂ ਅੰਮ੍ਰਿਤ ਛਕਿਆ ਹੈ। ਹਜ਼ੂਰ ਦੇ ਸਾਹਿਬਜ਼ਾਦੇ ਸਮੁੱਚੇ ਪਰਿਵਾਰ ਨੇ, ਬੇਅੰਤ ਸੰਗਤਾਂ ਨੇ ਅੰਮ੍ਰਿਤ ਛਕਿਆ। ਹਰ ਮਨੁੱਖ ਮਾਤਰ ਨੂੰ ਸਤਿਗੁਰੂ ਨੇ ਅੰਮ੍ਰਿਤ ਛਕਣ ਲਈ ਉੱਥੇ ਪ੍ਰੇਰਣਾ ਵੀ ਕੀਤੀ ਆ। ਉਹ ਅਸਥਾਨ 'ਤੇ ਸਤਿਗੁਰੂ ਨੇ ਬੇਅੰਤ ਕਿਰਪਾ ਕਰਦੇ ਆ, ਜ਼ੁਲਮ ਦਾ ਨਾਸ ਕਰਨ ਲਈ, ਜ਼ਾਲਮਾਂ ਦਾ ਖਾਤਮਾ ਕਰਨ ਲਈ ਵੱਡੀਆਂ ਵੱਡੀਆਂ ਬੇਅੰਤ ਜੰਗਾਂ ਵੀ ਸਤਿਗੁਰੂ ਨੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਲੜੀਆਂ ਹਨ। ਕਿਤਨਾ ਕਠਿਨ ਸਮਾਂ ਵੀ ਆਇਆ, ਕਿੰਨੇ ਮਹੀਨੇ ਦੁਸ਼ਮਣਾਂ ਨੇ ਅਨੰਦਪੁਰ ਨੂੰ ਘੇਰਾ ਪਾਈ ਰੱਖਿਆ। ਦੁਸ਼ਮਣ ਕਿਸੇ ਤਰ੍ਹਾਂ ਵੀ ਸਫਲਤਾ ਹਾਸਲ ਨਹੀਂ ਕਰ ਸਕੇ। ਫਿਰ ਦੁਸ਼ਮਣ ਇੱਥੋਂ ਤੱਕ ਗਿਰ ਗਏ, 22 ਧਾਰ ਦੇ ਰਾਜਿਆਂ ਨੇ ਵੀ ਉਸ ਮੌਕੇ ਦੇ ਜਿਹੜੇ ਹੁਕਮਰਾਨ, ਹਿੰਦੁਸਤਾਨ ਦਾ ਬਾਦਸ਼ਾਹ ਜ਼ਾਲਮ ਔਰੰਗਜ਼ੇਬ, ਉਹਦੇ ਸੂਬੇ ਸਾਰਿਆਂ ਨੇ ਇੱਥੋਂ ਤੱਕ ਕੌਲ ਕਰਾਰ ਕੀਤੇ। ਸਲਾਮ ਧਰਮ ਦੇ ਧਾਰਨੀ ਸਾਰੇ ਉਹ ਕੁਰਾਨ ਦੀਆਂ ਸੁਗੰਧਾਂ ਖਾ ਕੇ ਅਤੇ 22 ਧਾਰ ਦੇ ਰਾਜੇ ਗਊ ਦੀਆਂ ਸੁਗੰਧਾਂ ਖਾ ਕੇ ਕਲੰਗੀ ਧਰਨ ਨੂੰ ਕਹਿਣ ਲੱਗੇ ਅਨੰਦਪੁਰ ਸਾਹਿਬ ਛੱਡ ਜਾਓ, ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ, ਜਿੱਥੇ ਮਰਜ਼ੀ ਵਿਚਰੋ, ਜੋ ਮਰਜ਼ੀ ਸੁੱਖ ਭੋਗੋ, ਜਿੱਥੇ ਮਰਜ਼ੀ ਜਾਓ, ਪਰ ਕਿਰਪਾ ਕਰੋ ਕੀਰਾ ਅਨੰਦਪੁਰ ਸਾਹਿਬ ਨੂੰ ਛੱਡ ਦਿਓ। ਬੜਾ ਲੰਬੇਰਾ ਇਤਿਹਾਸ ਆ, ਮੈਂ ਵਿਸਥਾਰ 'ਚ ਨਹੀਂ ਜਾਵਣਾ। ਕਿੰਨੇ ਮਹੀਨੇ ਨਾ ਕੁਝ ਖਾਣ ਨੂੰ ਸਿੰਘਾਂ ਨੂੰ ਮਿਲਿਆ, ਬੇਅੰਤ ਸਿੰਘਾਂ ਦੇ ਅਤੇ ਸਾਡੇ ਜਗਤ ਮਾਤਾ ਜੀ ਦੇ ਸਾਰਿਆਂ ਦੇ ਬੇਨਤੀਆਂ ਕਰਨ ਤੋਂ ਸਤਿਗੁਰੂ ਦੱਸ ਵੀ ਰਹੇ ਸਨ ਵੀ ਦੁਸ਼ਮਣ ਇਹ ਆਪਣੇ ਕੀਤੇ ਬਚਨਾਂ ਅਤੇ ਵਹਿਦਿਆਂ 'ਤੇ ਪੂਰੇ ਰਹਿਣ ਵਾਲੇ ਨਹੀਂ। ਪਰ ਇਹੋ ਜਿਹੇ ਕਠਿਨ ਸਮੇਂ ਦੇ ਅੰਦਰ ਸਿੰਘ ਵਾਰ ਵਾਰ ਬੇਨਤੀਆਂ ਕਰਨ, ਮਾਤਾ ਜੀ ਰਾਹੀਂ ਬੇਨਤੀਆਂ ਕਰਾਵਣ ਜੀ ਅਨੰਦਪੁਰ ਸਾਹਿਬ ਛੱਡ ਦੇਣਾ ਚਾਹੀਦਾ ਹੈ। ਆਖਰ ਮੇਰੇ ਸਮਰੱਥ ਗੁਰੂ ਨੇ ਅਨੰਦਪੁਰ ਸਾਹਿਬ ਛੱਡਿਆ ਹੈ। ਚੱਲਦਿਆਂ ਚੱਲਦਿਆਂ ਸਤਿਗੁਰੂ ਜੀ ਜਦੋਂ ਰਾਤ ਬੀਤਣ 'ਤੇ ਆਈ ਆ ਵੱਡਾ ਤੜਕਾ, ਇਹ ਅੰਮ੍ਰਿਤ ਵੇਲਾ ਹੈ, ਸਰਸਾ ਦੇ ਕਿਨਾਰੇ ਦੇ ਆ ਪਹੁੰਚੇ ਨੇ। ਦੇਖੋ ਸਤਿਗੁਰੂ ਸਾਹਿਬ ਜੀ ਕਿਹੋ ਜਿਹੇ ਕਠਿਨ ਸਮੇਂ 'ਚ, ਅਤੇ ਦੁਸ਼ਮਣ ਵੀ ਫੌਜਾਂ ਲੈ ਕੇ ਪਿੱਛੇ ਚੜ੍ਹਾਈਆਂ ਕਰਕੇ ਆ ਗਏ ਨੇ ਲੱਖਾਂ ਦੀ ਗਿਣਤੀ ਦੇ ਅੰਦਰ। ਸਰਸਾ ਦੇ ਕਿਨਾਰੇ 'ਤੇ ਪਹੁੰਚਦਿਆਂ ਹੀ ਹਜ਼ੂਰ ਇਸ਼ਨਾਨ ਅਤੇ ਸਿਮਰਨ ਵਿੱਚ ਜੁੜ ਗਏ ਨੇ, ਕੀਰਤਨ ਵਿੱਚ ਜੁੜ ਗਏ ਨੇ। ਅੱਲਾ ਯਾਰ ਖਾਂ ਜੋਗੀ ਲਿਖਦਾ ਹੈ, ਸਤਿਗੁਰ ਅਵ ਆਣ ਪਹੁੰਚੇ ਸੇ ਸਰਸਾ ਨਦੀ ਕੇ ਪਾਸ, ਥੇ ਚਾਹਤੇ ਬਹੁ ਬੁਝਾਏ ਬਾਰਾਂ ਪਹਿਰ ਕੀ ਪਿਆਸ, ਕਰਕੇ ਇਸ਼ਨਾਨ ਅਰ ਬਦਲ ਕੇ ਨਇਆ ਲਿਵਾਸ, ਵਾਹਿਗੁਰੂ ਕਾ ਨਾਮ ਜਪੇ ਅਰ ਕਰੇ ਸਾ ਪਾਸ। ਸਾ ਪਾਸ ਤੋਂ ਭਾਵ ਸ਼ੁਕਰਾਨਾ, ਸਿਮਰਨ, ਵਾਹਿਗੁਰੂ ਕਾ ਨਾਮ ਜਪੇ ਅਰ ਕਰੇ ਸਾ ਪਾਸ। ਇਹੋ ਜਿਹੇ ਕਠਿਨ ਸਮੇਂ ਦੇ ਅੰਦਰ ਵੀ ਦੁਸ਼ਮਣ ਭਵੇਂ ਪਿੱਛੇ ਚੜ੍ਹ ਕੇ ਆ ਰਹੇ ਨੇ, ਸਰਸਾ ਦੇ ਕਿਨਾਰੇ 'ਤੇ ਆ ਕੇ ਧੰਨ ਗੁਰੂ ਕਲੰਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਾ ਇਸ਼ਨਾਨ ਕਰਨ ਦਾ ਟਾਈਮ ਖੁੰਝਣ ਦਿੱਤਾ ਹੈ, ਨਾ ਸਿਮਰਨ ਦਾ ਟਾਈਮ ਖੁੰਝਣ ਦਿੱਤਾ ਹੈ। ਜਿਹੜਾ ਬੀਜ ਮੰਤਰ ਹਰ ਕੀਰਤਨ ਗਾਓ, ਗੁਰੂ ਨਾਨਕ ਪੰਜਵੇਂ ਸਰੂਪ ਵਿੱਚ ਸਾਨੂੰ ਕਹਿ ਰਹੇ ਨੇ, ਇਹ ਸਾਰਿਆਂ ਸਰੂਪਾਂ 'ਚ ਆਪ ਗਾਇਆ ਹੈ, ਇਸ ਨੂੰ ਆਪ ਜਪਿਆ ਹੈ। ਦਸਵੇਂ ਸਰੂਪ ਦੇ ਅੰਦਰ ਇਹੋ ਜਿਹੇ ਕਠਿਨ ਸਮੇਂ ਦੇ ਅੰਦਰ ਵੀ ਅੱਲਾ ਯਾਰ ਖਾਂ ਕਹਿੰਦਾ, ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਸਰਸਾ ਨਦੀ ਦੇ ਕਿਨਾਰੇ 'ਤੇ ਆ ਗਏ ਅਤੇ ਇੱਥੇ ਆ ਕੇ ਵੀ ਉਹ ਸਮਾਂ ਖੁੰਝਣ ਨਹੀਂ ਦਿੱਤਾ, ਕਰਕੇ ਇਸ਼ਨਾਨ ਅਰ ਬਦਲ ਕੇ ਨਿਆ ਲਿਵਾਸ, ਵਾਹਿਗੁਰੂ ਕਾ ਨਾਮ ਜਪੇ ਅਰ ਕਰੇ ਸਾ ਪਾਸ। ਜਪ ਜੀ ਕਾ ਜਾਪ ਇਸ ਘੜੀ ਕਰਨਾ ਜ਼ਰੂਰ ਥਾ, ਪੜ੍ਹ ਕੇ ਗ੍ਰੰਥ ਬੜਾਨਾ ਸਰੂਰ ਥਾ। ਹਰ ਕੀਰਤਨ ਗਾਓ, ਅੱਗੇ ਅੱਲਾ ਯਾਰ ਖਾਂ ਜੋਗੀ ਕਹਿੰਦੇ ਆ, ਥਾ ਵਕਤ ਆ ਗਿਆ ਸੀ ਸਰਪ ਆਸਾ ਕੀ ਬਾਰ ਕਾ, ਸਾਜੋ ਕੀ ਜੇਰੋਂ ਬੁਮਕਾ ਚੜ੍ਹਾਓ ਉਤਾਰ ਕਾ। ਉਹ ਸਮਾਂ ਵੀ ਜਦ ਆ ਗਿਆ ਮੇਰੇ ਦਸ਼ਮੇਸ਼ ਪਿਤਾ ਚੋਜੀ ਪ੍ਰੀਤਮ ਅੰਮ੍ਰਿਤ ਦੇ ਦਾਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰੰਦਾ ਪਕੜ ਕੇ ਆਪ ਆਸਾ ਜੀ ਕੀ ਵਾਰ ਦੇ ਕੀਰਤਨ ਵਿੱਚ ਜੁੜ ਗਏ ਹਨ, ਕੀਰਤਨ ਵੀ ਆਪ ਨੇ ਗਾਇਆ ਹੈ। ਇਹੋ ਜਿਹੇ ਕਠਿਨ ਸਮੇਂ ਦੇ ਅੰਦਰ ਵੀ ਨਾ ਕੀਰਤਨ ਦਾ ਟਾਈਮ ਖੁੰਝਣ ਦਿੱਤਾ, ਨਾ ਸਿਮਰਨ ਦਾ ਟਾਈਮ ਖੁੰਝਣ ਦਿੱਤਾ, ਨਾ ਬਾਣੀ ਦੇ ਨਿਤਨੇਮ ਦਾ ਟਾਈਮ ਟੱਪਣ ਦਿੱਤਾ ਹੈ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਦੀ ਕੀਰਤਨ ਵਿੱਚ ਵੀ ਜੁੜ ਗਏ ਨੇ। ਥਾ ਸਰਪੈ ਵਕਤ ਆ ਗਿਆ ਸੀ ਆਸਾ ਕੀ ਵਾਰ ਕਾ, ਸਾਜੋ ਕੀ ਜੇਰੋਂ ਬੁਮਕਾ ਚੜ੍ਹਾਓ ਉਤਾਰ ਕਾ, ਮਨਸਾ ਤਾਂ ਕਲੰਗੀ ਧਰਕੇ ਦਿਲੇ ਬੇਕਰਾਰ ਕਾ, ਮੌਕਾ ਮਿਲੇ ਤੋਂ ਭਜਨ ਕਰ ਲੈ ਕਿਰਦ ਗਾਰ ਕਾ। ਧੰਨ ਕਲੰਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਆਸਾ ਜੀ ਕੀ ਵਾਰ ਦਾ ਕੀਰਤਨ ਵੀ ਕੀਤਾ ਹੈ। ਜਬ ਮਹਿਵੇ ਬੰਦਗੀ ਹੋਏ ਨਾਨਕ ਕੇ ਜਾਨ ਆਸੀਨ, ਕੀਰਤਨ ਤੋਂ ਬਾਅਦ ਕਹਿੰਦੇ ਸਮਾਧੀ ਅਸਥਿਤ ਹੋ ਗਏ ਨੇ, ਸਿਮਰਨ ਵਿੱਚ ਲਵਲੀਨ ਹੋ ਗਏ, ਸਮਾਧੀ 'ਚ ਜੁੜ ਗਏ ਨੇ। ਆ ਟੁੱਟੇ ਖਾਲਸਾ ਪੈ ਅਚਾਨਕ ਕਈ ਲਾਈਨ, ਲਾਣਤੀ ਲੋਕ ਉਹ ਲੋਕ ਜਿਨ੍ਹਾਂ ਨੇ ਕੁਰਾਨ ਸ਼ਰੀਫ ਦੀਆਂ ਸੁਗੰਧਾਂ ਖਾਧੀਆਂ ਸਨ, ਜਿਨ੍ਹਾਂ ਨੇ ਆਟੇ ਦੀਆਂ ਗਊਆਂ ਬਣਾ ਕੇ ਗੁਰੂ ਜੀ ਨੂੰ ਕਿਹਾ ਸੀ ਅਨੰਦਪੁਰ ਸਾਹਿਬ ਛੱਡ ਜਾਓ ਸਹੁਆਂ ਖਾ ਕੇ, ਉਹ ਲਾਣਤੀ ਲੋਕ ਟੁੱਟ ਕੇ ਲੱਖਾਂ ਦੀ ਗਿਣਤੀ 'ਚ ਜਿੱਥੇ ਸਤਿਗੁਰੂ ਸਮਾਧੀ ਜੁੜ ਬੈਠੇ ਹੋਏ ਨੇ ਗੁਰੂ ਖਾਲਸੇ ਉੱਪਰ ਨੂੰ ਆ ਟੁੱਟ ਕੇ ਪਏ ਹਨ। ਆ ਟੁੱਟੇ ਖਾਲਸਾ ਪਏ ਅਚਾਨਕ ਕਈ ਲੀਨ। ਅੱਲਾ ਯਾਰ ਖਾਂ ਜੋਗੀ ਅੱਗੇ ਕਹਿੰਦਾ, ਬਦਬਖਤੋਂ ਨੇ ਜੋ ਵਾਇਦਾ ਕੀਆ ਥਾ ਬਿਸਰ ਗਏ, ਉਹ ਭੁੱਲ ਗਏ ਜਿਹੜਾ ਵਾਇਦਾ ਕੀਤਾ ਸੀ, ਨਾ ਮਰਦ ਕੌਲ ਕਰਕੇ ਜਮਾਂ ਸੇ ਮੁੱਕਰ ਗਏ। ਉਹ ਨਾਮਰਦ ਲੋਕ ਜਵਾਨ ਤੋਂ ਕੌਲ ਕਰਾਰ ਕਰਕੇ ਮੁੱਕਰ ਗਏ ਹਨ, ਪਰ ਉਹਨਾਂ ਨੇ ਜਦੋਂ ਹਮਲਾ ਕੀਤਾ ਗੋਬਿੰਦ ਸਿੰਘ ਕੇ ਸ਼ੇਰ ਵੀ ਫੌਰਨ ਬਿਫਰ ਗਏ। ਤਲਵਾਰੇ ਸੂਤ ਸੂਤ ਕੇ ਰਨ ਮੈਂ ਉੱਤਰ ਗਏ। ਧੰਨ ਚੋਜੀ ਪ੍ਰੀਤਮ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਾਲ ਵੀ ਗੁਰੂ ਕੇ ਯੋਧੇ ਸੂਰਮੇ ਦੁਸ਼ਮਣਾਂ ਦੇ ਸਾਹਮਣੇ ਛਾਤੀਆਂ ਤਾਣ ਕੇ ਖੜੋ ਗਏ ਨੇ। ਹਜ਼ੂਰ ਦੇ ਉਸ ਸਿਮਰਨ ਵਿੱਚ, ਹਜ਼ੂਰ ਦੇ ਕੀਰਤਨ ਵਿੱਚ, ਹਜ਼ੂਰ ਦੀ ਸਮਾਧੀ ਵਿੱਚ ਫਰਕ ਨਹੀਂ ਪਿਆ ਹੈ। ਇਹੋ ਜਿਹੇ ਕਠਿਨ ਸਮੇਂ 'ਚ ਵੀ ਹਜ਼ੂਰ ਸਮਾਧੀ 'ਚ ਨੇ। ਗੁਰੂ ਕੇ ਸਿੱਖ ਸਤਿਗੁਰ ਕੇ ਗਿਰਦੇ, ਸਤਿਗੁਰ ਕੇ ਗਿਰਦੇ ਸੀਨੇ ਕੀ ਦੀਵਾਰ ਖੇਚ ਲਈ। ਗੁਰੂ ਕੇ ਸਿੰਘਾਂ ਨੇ ਹਜ਼ੂਰ ਦੇ ਆਲੇ ਦੁਆਲੇ ਸੀਨੇ ਤਾਣ ਕੇ ਖਲੋ ਗਏ, ਦੀਵਾਰ ਖਿੱਚ ਲਈ ਹੈ ਇੱਕ ਤਰ੍ਹਾਂ ਦੀ। ਅੱਲਾ ਯਾਰ ਖਾਂ ਜੋਗੀ ਕਹਿੰਦਾ, 100 ਵਾਰ ਗਿਰ ਵੀ ਗਈ ਤਾਂ 100 ਵਾਰ ਖੇਚ ਲਈ। ਭਾਵੇਂ ਸੈਂਕੜੇ ਸਿੰਘ ਸ਼ਹੀਦੀਆਂ ਵੀ ਪਾ ਗਏ, ਹਜ਼ਾਰਾਂ ਦੀ ਗਿਣਤੀ 'ਚ ਦੁਸ਼ਮਣਾਂ ਨੂੰ ਵੀ ਸਦਾ ਦੀ ਨੀਂਦ ਸਮਾਇਆ ਹੈ, ਪਰ ਫਿਰ ਵੀ ਗੁਰਦੇਵ ਦੇ ਨੇੜੇ ਨਹੀਂ ਦੁਸ਼ਮਣ ਢੁੱਕਣ ਦਿੱਤੇ। ਗੁਰੂ ਕਲੰਗੀਧਰ ਫਿਰ ਵੀ ਸਮਾਧੀ 'ਚ ਚੌਂਕੜਾ ਮਾਰ ਕੇ ਆਹ ਜਿਹੜਾ ਬੀਜ ਮੰਤਰ ਸਾਨੂੰ ਜਪਣ ਲਈ ਪ੍ਰੇਰਣਾ ਕਰਦੇ ਨੇ, ਇਸ ਵਿੱਚ ਜੁੜੇ ਰਹੇ ਹਨ। ਇਹ ਨਹੀਂ ਇਕੱਲਾ ਸਰਸਾ ਦੇ ਕਿਨਾਰੇ 'ਤੇ ਹੀ ਜੁਟੇ ਨੇ ਸਿਮਰਨ ਵਿੱਚ, ਨਹੀਂ। ਅਗਲਾ ਇਤਿਹਾਸ ਪੜ੍ਹੋ, ਚਮਕੌਰ ਦੀ ਗੜੀ 'ਚ ਸਤਿਗੁਰੂ ਚਲੇ ਗਏ ਹਨ। ਸ਼ਾਮਾਂ ਦਾ ਟਾਈਮ ਹੈ, ਅੱਲਾ ਯਾਰ ਖਾਂ ਜੋਗੀ ਨੇ ਲਿਖਿਆ, ਸ਼ਾਮ ਦੇ ਟਾਈਮ 'ਤੇ ਰਲ ਕੇ ਸਾਰੇ ਸਿੰਘਾਂ ਨੇ ਸੋਦਰ ਦਾ ਪਾਠ ਵੀ ਗੁਰੂ ਜੀ ਦੇ ਨਾਲ ਕੀਤਾ ਹੈ, ਪਰ ਨਾਲ ਫਾਕਾ ਹੀ ਕੱਟਿਆ ਹੈ ਕਿੰਨੇ ਮਹੀਨਿਆਂ ਤੋਂ ਭੁੱਖ ਦਾ ਹੀ। ਇੱਥੇ ਇੱਕ ਦਿਨ ਵੀ ਭੁੱਖਿਆਂ ਕੱਟਣਾ ਔਖਾ ਹੈ। ਭੁੱਖਿਆਂ ਨਾਮ ਜਪਣਾ ਨਿਤਨੇਮ ਕਿੱਥੇ, ਪਰ ਧੰਨ ਗੁਰੂ ਕਲੰਗੀਧਰ, ਧੰਨ ਗੁਰੂ ਕੇ ਸਿੰਘ। ਫਿਰ ਜੇ ਕੁਝ ਸਿੰਘਾਂ ਨੂੰ ਆਰਾਮ ਕਰਨ ਲਈ ਹੁਕਮ ਕਰ ਦਿੱਤਾ ਹੈ ਵੀ ਕਰ ਲਓ ਕੁਝ ਆਰਾਮ, ਕੁਝ ਪਹਿਰਾ ਦਿਓ, ਅੱਲਾ ਯਾਰ ਖਾਂ ਜੋਗੀ ਲਿਖਦਾ ਹੈ, ਕੁਛ ਲੇਟ ਗਏ ਖਾਕ ਪੇ ਜੀ ਪੋਸ ਬਿਛਾ ਕਰ, ਪਹਿਰਾ ਦੇਣੇ ਲੱਗੇ ਕਈ ਤਲਵਾਰ ਉਠਾ ਕਰ, ਗੋਬਿੰਦ ਭੀ ਸ਼ਬ ਬਾਸ ਹੋਏ ਖੇਮੇ ਮੈਂ ਜਾ ਕਰ, ਵੇਖਾ ਤੋਂ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ। ਵੇਖਿਆ ਤਾਂ ਮੇਰੇ ਦਸ਼ਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੰਬੂ ਵਿੱਚ ਨੀਵੀਂ ਪਾ ਕੇ ਬੈਠੇ ਨੇ, ਪਰ ਕੀ ਕਰਦੇ ਪਏ ਨੇ? ਵਾਹਿਗੁਰੂ 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 ਹੈ ਮੂੰਹ ਸੇ ਨਿਕਲਤਾ, ਹੈ ਤੂੰ ਹੀ ਤੂੰ, ਹੈ ਤੂੰ ਹੀ ਤੂੰ, ਹੈ ਤੂੰ ਹੀ ਤੂੰ ਮੂੰਹ ਸੇ ਨਿਕਲਤਾ। ਜਬ ਡੇਢ ਘੜੀ ਰਾਤ ਗਈ, ਜੇਕਰ ਖੁਦਾ ਮੈਂ ਸਿਮਰਨ 'ਚ ਜੁੜਿਆ, ਇਹ ਸਮਾਂ ਬੀਤਿਆ ਹੈ। ਜਬ ਡੇਢ ਘੜੀ ਰਾਤ ਗਈ, ਜੇਕਰ ਖੁਦਾ ਮੈਂ ਖੇਮੇ ਸੇ ਨਿਕਲ ਆਏ ਸਰਕਾਰ ਹਵਾ ਮੈਂ, ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੈਂ, ਖੁਦਾ ਕੋ ਕਹਿਤੇ ਥੇ ਗੋਇਆ ਰੂਬਰੂ ਹੋ ਕਰ, ਕੱਲ ਜਾਊਂਗਾ ਚਮਕੌਰ ਸੇ ਮੈਂ ਸੁਰਖਰੂ ਹੋ ਕਰ, ਮੈਂ ਤੇਰਾ ਹੂੰ ਮੇਰੇ ਬੱਚੇ ਵੀ ਤੇਰੇ ਹੈ ਮੌਲਾ, ਥੇ ਤੇਰੇ ਹੀ ਹੈ ਤੇਰੇ ਰਹੇਂਗੇ ਤੇਰੇ ਦਾਤਾ, ਜਿਸ ਹਾਲ ਮੈਂ ਤੂੰ ਰੱਖੇ ਬੋਹੀ ਹਾਲ ਹੈ ਅੱਛਾ। ਕਿਸ ਸਮੇਂ ਦੇ ਅੰਦਰ ਸਤਿਗੁਰੂ ਨਾ ਇਹ ਬੀਜ ਮੰਤਰ ਵਿਸਰਿਆ ਹੈ ਨਾ ਕੀਰਤਨ, ਪਰ ਅੱਜ ਸਾਨੂੰ ਘਰਾਂ ਦੇ ਅੰਦਰ ਸਾਰੇ ਸੁੱਖ ਸਹੂਲਤਾਂ ਭੋਗਦਿਆਂ ਵੀ ਅੰਮ੍ਰਿਤ ਵੇਲਾ ਵੀ ਵਿਸਰ ਗਿਆ ਹੈ, ਇਹ ਮੰਤਰ ਵੀ ਗੁਰੂ ਦਾ ਬਖਸ਼ਿਆ ਭੁੱਲ ਗਿਆ ਹੈ। ਪਰ ਸਤਿਗੁਰੂ ਨੇ ਤਦ ਹੀ ਕਿਹਾ, ਜੈ ਤਨ ਬਾਣੀ ਬਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ। ਰਹੋ ਵਿਚਾਰ, ਹਜ਼ੂਰ ਬਖਸ਼ਿਸ਼ ਕਰਦੇ ਨੇ ਬੀਜ ਮੰਤਰ, ਹਰ ਕੀਰਤਨ ਗਾਓ। ਹੇ ਭਾਈ, ਇਹ ਸਾਰੇ ਮੰਤਰਾਂ ਦਾ ਮੂਲ ਕਾਰਨ ਜੋ ਮੁੱਢ ਰੂਪ ਹੈ, ਹਰੀ ਦਾ ਜਸ, ਹਰੀ ਦੀ ਸਿਫਤ, ਹਰੀ ਦਾ ਕੀਰਤਨ ਗਾਉਣਾ ਕਰੋ।
ਅੱਗੇ ਮਿਲੀ ਨਿਥਾਵੇ ਥਾਓ,
ਇਹ ਨਥਾਵੇ ਮਨੁੱਖ ਨੂੰ ਅੱਗੇ ਪ੍ਰਲੋਕ ਦੇ ਅੰਦਰ ਇਹਦੇ ਨਾਲ ਹੀ ਥਾਂ ਮਿਲਣਾ, ਇਹ ਜਪਿਆ ਨਹੀਂ ਨਹੀਂ ਉੱਥੇ ਮਿਲਣਾ। ਇੱਦਾਂ ਗੁਰੂ ਵਾਲੇ ਬਣ ਕੇ ਹੀ ਥਾਂ ਮਿਲਣਾ ਹੈ। ਦੇਖੋ ਦਸ਼ਮੇਸ਼ ਪਿਤਾ ਮਾਲਵੇ ਦੀ ਧਰਤੀ 'ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਸੁਸ਼ੋਭਿਤ ਹਨ। ਸੰਖੇਪ ਜੀ ਬੇਨਤੀ ਕਰਨੀ ਆ, ਭਾਈ ਡੱਲੇ ਅਤੇ ਸਤਿਗੁਰੂ ਚੋਜੀ ਪ੍ਰੀਤਮ ਬਹੁਤ ਤਰੁੱਠੇ, ਬਹੁਤ ਪ੍ਰਸੰਨ ਹੋਏ ਨੇ। ਹਜ਼ੂਰ ਕਹਿਣ ਲੱਗੇ, ਮੰਗਲਾ ਜੋ ਕੁਝ ਮੰਗਣਾ ਚਾਹੁੰਦਾ ਹੈ। ਪਰ ਉਹਨੇ ਹੱਥ ਜੋੜ ਬੇਨਤੀ ਕੀਤੀ, ਪਾਤਸ਼ਾਹ ਅੱਗੇ ਪ੍ਰਲੋਕ ਦੇ ਅੰਦਰ ਜਿੱਥੇ ਤੁਹਾਡਾ ਨਿਵਾਸ ਆ ਨਾ ਸਦੀਵੀ, ਉਸ ਮਹਾਰਾਜ ਅਸਥਾਨ 'ਤੇ ਸੱਚਖੰਡ ਅੰਦਰ ਆਪਣੇ ਚਰਨਾਂ 'ਚ ਮੈਨੂੰ ਪੀੜ੍ਹੀ ਕੁ ਜਿੰਨੀ ਥਾਂ ਦੇ ਦਿਓ ਕਿਰਪਾ ਕਰਕੇ। ਇਤਿਹਾਸ ਦੇ ਬੋਲ ਨੇ, ਪ੍ਰਭ ਜੀ ਜਹਾਂ ਬਾਸ ਤੁਮ ਕੀਨਾ, ਇੱਕ ਪੀੜ੍ਹੀ ਕਾ ਦੇਹੋ ਮੋਹੇ ਥਾਨਾ, ਅਬਰ ਨਾ ਬੋਰ ਇੱਛਾ ਹੋਈ, ਆਪਨ ਨਜ਼ੀਕ ਰਾਖੀ ਉਤੋਹੀ। ਹੇ ਪਾਤਸ਼ਾਹ, ਹੋਰ ਕੋਈ ਇੱਛਾ ਨਹੀਂ ਹੈ, ਬਸ ਇੱਕ ਪੀੜ੍ਹੀ ਜਿੰਨਾ ਥਾਂ ਮੈਨੂੰ ਅੱਗੇ ਉੱਥੇ ਆਪਣੇ ਜਿੱਥੇ ਤੁਹਾਡਾ ਸਦੀਵੀ ਨਿਵਾਸ ਆ ਨਾ, ਜਿੱਥੇ ਸੱਚਖੰਡ ਵਸੈ ਨਿਰੰਕਾਰ, ਕਰ ਘਰ ਵੇਖੈ ਨਦਰ ਨਿਹਾਲ, ਉੱਥੇ ਬਖਸ਼ਿਸ਼ ਕਰ ਦਿਓ ਮਹਾਰਾਜ, ਉੱਥੇ ਥਾਂ ਦੇ ਦੇਵੋ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਕੀ ਹੁਕਮ ਕੀਤਾ ਸੀ ਮਹਾਰਾਜ? ਕਹਿੰਦੇ ਭਾਈ ਡੱਲੇ, ਫਿਰ ਅੰਮ੍ਰਿਤ ਛਕ, ਡੱਲੇ ਅਤੇ ਡੱਲ ਸਿੰਘ ਕਹਾਵੋ, ਗੁਰ ਘਰ ਕਾ ਤੁਮ ਸਿਦਕ ਕਮਾਵੋ। ਇੱਦਾਂ ਗੱਲ ਨਹੀਂ ਬਣਨੀ ਹੈ ਪਿਆਰਿਆ, ਅੰਮ੍ਰਿਤ ਛਕ ਕੇ ਡੱਲੇ ਤੋਂ ਡੱਲ ਸਿੰਘ ਬਣ, ਸਿਦਕ ਕਮਾ, ਪੰਜਾਂ ਕਕਾਰਾਂ ਦੀ ਰਹਿਤ ਰੱਖ, ਬੱਜਰ ਚਾਰਾਂ ਕੁਰਹਿਤਾ ਤੋਂ ਬਚ ਕੇ ਰਹਿਣਾ, ਸਿਦਕ ਕਮਾਉਣਾ, ਅੰਮ੍ਰਿਤ ਵੇਲਾ ਸੰਭਾਲਣਾ ਹੈ, ਨਿਤਨੇਮ ਸਿਮਰਨ, ਬਾਣੀ ਦੇ ਨਿਤਨੇਮ, ਇਹ ਸਭ ਕੁਝ ਸਿਦਕ ਕਮਾਉਣਾ, ਗੁਰੂ ਦੇ ਸਨਮੁਖ ਰਹਿਣਾ ਹੈ, ਅਤੇ ਫਿਰ ਮਿਲੇਗਾ ਇਹ ਥਾਂ। ਪਰ ਗੁਰਸੰਗਤ ਜੀ, ਹੱਥ ਜੋਰ ਗੁਰ ਆਗੈ ਖਰਿਓ, ਅੰਮ੍ਰਿਤ ਖੰਡੇ ਕੋ ਗੁਰ ਕਰਿਓ, ਇਤਿਹਾਸ ਦੱਸਦਾ। ਸਤਿਗੁਰੂ ਦਾ ਹੁਕਮ ਮੰਨਿਆ ਭਾਈ ਡੱਲੇ ਨੇ, ਇਕੱਲੇ ਨੇ ਨਹੀਂ, ਆਪਦੇ ਸੂਰਮੇ ਵੀ, ਆਪਦਾ ਪਰਿਵਾਰ ਵੀ, ਕਲੰਗੀ ਧਰ ਆਪ ਪੰਜ ਪਿਆਰਿਆਂ 'ਚ ਸ਼ਾਮਿਲ ਹੋ ਕਰਕੇ ਦਮਦਮਾ ਸਾਹਿਬ ਦੀ ਸਾਬੋ ਕੀ ਤਲਵੰਡੀ ਤਖ਼ਤ ਸਾਹਿਬ 'ਤੇ ਉੱਥੇ ਅੰਮ੍ਰਿਤ ਤਿਆਰ ਕੀਤਾ ਹੈ। ਜਿਵੇਂ ਅੱਜ ਪੰਜ ਪਿਆਰੇ ਜਦੋਂ ਅੰਮ੍ਰਿਤ ਤਿਆਰ ਕਰਦੇ ਆ ਤਾਂ ਅੰਮ੍ਰਿਤ ਅਭਲਾਸੀ ਹੱਥ ਜੋੜ ਕੇ ਉਹਨਾਂ 'ਚ ਖਲੋ ਜਾਂਦੇ ਨੇ, ਹੱਥ ਜੋੜ ਕਰ ਆਗੈ ਖਰਿਓ, ਅੰਮ੍ਰਿਤ ਖੰਡੇ ਕੋ ਗੁਰ ਕਰਿਓ, ਸੌ ਨਰ ਅਪਰ ਖਰੇ ਸਭ ਹੋਏ, ਸਕਿਓ ਸੁਨਹਿਰੇ ਇੱਕ ਸਭ ਸੋਏ। ਇੱਕ ਨਹੀਂ, ਇਕੱਲੇ ਨੇ ਨਹੀਂ, ਸੌ ਮਨੁੱਖ ਨਾਲ ਉਹਦੇ ਸੂਰਮਿਆਂ ਸਮੇਤ, ਉਹਦੇ ਪਰਿਵਾਰ ਸਮੇਤ, ਸਾਰਿਆਂ ਨੇ ਇੱਕੋ ਬਾਟੇ ਦੇ ਵਿੱਚੋਂ ਅੰਮ੍ਰਿਤ ਛਕਿਆ ਹੈ। ਫਿਰ ਕਲੰਗੀਆਂ ਵਾਲੇ ਨੇ ਬਖਸ਼ਿਸ਼ ਕੀਤੀ ਆ ਮਹਾਰਾਜ, ਅੰਮ੍ਰਿਤ ਛੱਕ ਕੇ ਕਹਿੰਦਾ ਹੁਣ ਥਾਂ ਮਿਲੇਗੀ ਮਹਾਰਾਜ। ਕਹਿੰਦੇ ਪੜ੍ਹ ਹੁਣ ਗੁਰੂ ਕੇ ਬੋਲ। ਮਹਾਂਪੁਰਖ ਕਿਹਾ ਕਰਦੇ ਸਨ ਵੀ ਹੁਣ ਤਾਂ ਗੁਰਬਾਣੀ ਦੇ ਪਾਵਨ ਬਚਨ ਨੇ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜ੍ਹਾਇਆ ਬੇੜੇ, ਹੁਣ ਇਕੱਲੇ ਨੂੰ ਥਾਂ ਨਹੀਂ ਮਿਲੇਗੀ, ਹੁਣ ਤਾਂ ਸਾਰੇ ਜਿਨ੍ਹਾਂ ਨੇ ਵੀ ਗੁਰੂ ਦੇ ਸਨਮੁੱਖ ਹੋਣਾ ਕੀਤਾ, ਜਿਨ੍ਹਾਂ ਨੇ ਅੰਮ੍ਰਿਤ ਛੱਕ ਲਿਆ, ਗੁਰੂ ਵਾਲੇ ਬਣ ਗਏ ਹੋ, ਹੁਣ ਸਾਰਿਆਂ ਨੂੰ ਥਾਂ ਮਿਲ ਜਾਵੇਗੀ। ਅੱਗਾ ਆਗਾ ਮਿਲੀ ਨਥਾਵੇਂ ਥਾਓ, ਅੱਗੇ ਪ੍ਰਲੋਕ ਦੇ ਅੰਦਰ ਜਿਸ ਸਰੂਪ ਰੂਪੀ ਥਾਂ ਤੋਂ ਜਾਂ ਸੱਚਖੰਡ ਰੂਪੀ ਥਾਂ ਤੋਂ ਇਹ ਨਥਾਵਾਂ ਮਨੁੱਖ ਬਣ ਰਿਹਾ ਹੈ, ਅਤੇ ਮੇਰੇ ਸਤਿਗੁਰੂ ਨੇ ਤਾਂ, ਗੁਰੂ ਅੰਗਦ ਦੇਵ ਜੀ ਨੇ ਤਰੁੱਠ ਕੇ ਗੁਰੂ ਅਮਰਦਾਸ ਜੀ ਨੂੰ ਵਰ ਹੀ ਇਹ ਦਿੱਤੇ ਸਨ। ਜਦੋਂ ਕਿਤੇ ਮੁਬਾਰਕ ਚਰਨ ਹਜ਼ੂਰ ਦਾ ਜੁਲਾਹੀ ਦੇ ਕਿਲੇ ਦੇ ਵਿੱਚ ਜੁਲਾਹਿਆਂ ਦੇ ਔਕੜ ਗਿਆ, ਰਾਤ ਨੂੰ ਖੜਾਕ ਹੋਇਆ, ਜੁਲਾਹੀ ਨੇ ਪੁੱਛਿਆ ਵੀ ਕੋਈ ਬਾਹਰ ਪ੍ਰਤੀਤ ਹੁੰਦਾ ਉਪਰਾ ਮਨੁੱਖ? ਜੁਲਾਹੀ ਨੇ ਕਹਿ ਦਿੱਤਾ ਵੀ ਇਸ ਸਮੇਂ ਹੋਰ ਕੌਣ ਹੈ, ਇੱਕ ਅਮਰੂ ਨਤਾਵਾਂ ਹੀ, ਜਿਹਨੂੰ ਨਾ ਦਿਨ ਨੂੰ ਚੈਨ ਨਾ ਰਾਤ ਨੂੰ। ਜਦ ਮੇਰੇ ਸਮਰੱਥ ਗੁਰੂ ਗੁਰੂ ਅਮਰਦਾਸ ਜੀ ਨੇ ਆਵਾਜ਼ ਸੁਣੀ, ਕਹਿਣ ਲੱਗੇ ਭੁੱਲ ਗਏ, ਚੱਲ ਗਏ, ਮੈਂ ਪਹਿਲੋਂ ਤਾਂ ਸੀ ਨਥਾਵਾਂ, ਜਦੋਂ ਕਦੇ ਤੀਰਥਾਂ 'ਤੇ ਜਾਂਦਾ ਸੀ, ਗੁਰੂ ਨਾਨਕ ਦੇ ਸਰੂਪ ਗੁਰੂ ਅੰਗਦ ਦੇਵ ਜੀ ਦੀ ਸ਼ਰਨ 'ਚ ਨਹੀਂ ਸੀ ਆਇਆ, ਹੁਣ ਤਾਂ ਮੈਂ ਥਾਂ ਵਾਲਾ, ਹੁਣ ਤਾਂ ਮੈਂ ਗੁਰੂ ਵਾਲਾ, ਐਸਾ ਕਿਉਂ ਕਹਿੰਦੀ ਪਈ ਆ? ਜਦ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦਾ ਇਸ਼ਨਾਨ ਕਰਾਇਆ, ਪਹੁੰਚੇ
ਤਰੁੱਠੇ ਗੁਰੂ ਅੰਗਦ ਦੇਵ ਜੀ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਅੰਕ ਭਰ ਲਿਓ ਗੁਰ ਅੰਗਦ ਅਮਰ ਥਾਈ। ਸਤਿਗੁਰੂ ਜੀ ਨੇ ਗੋਦ 'ਚ ਲੈ ਲਿਆ, ਗਲੱਫੜੀ 'ਚ ਘੁੱਟ ਲਿਆ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ। ਨੈਣ ਜਲ ਛਾਇਓ ਕੀ ਉਹ ਬਚਨ ਬਖਾਨ ਹੈ, ਮਾਣ ਤੂੰ ਨਿਮਾਣਿਓ ਨਿਥਾਵਿਓ ਕਾ ਥਾਨ ਤੂੰ, ਨਿਓਟਿਓ ਕੀ ਓਟ ਨਿਤਾਣਿਓ ਕਾ ਤਾਨ ਹੈ। ਲੈ ਕੇ ਆਪਣੀ ਗਲੱਫੜੀ 'ਚ ਘੁੱਟ ਕੇ ਛਾਤੀ ਨਾਲ ਲਾ ਕੇ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਨੂੰ ਕਹਿੰਦੇ, ਪੁਰਖਾ ਤੂੰ ਤਾਂ ਨਿਮਾਣਿਆਂ ਦਾ ਮਾਣ ਹੈ, ਤੂੰ ਤਾਂ ਨਿਥਾਵਿਆਂ ਦਾ ਥਾਉ ਹੈ, ਤੂੰ ਤਾਂ ਨਿਓਟਿਆਂ ਦੀ ਓਟ ਹੈ, ਤੂੰ ਨਿਤਾਣਿਆਂ ਦਾ ਤਾਨ ਹੈ। ਇੱਥੇ ਆਦਿ ਵਰਦਾ ਕਾ ਦੰਪਦਾ ਬਾਲਾਏ ਬੁੱਝਿਓ, ਕੀਨ ਸੋ ਜਲਾਹੀ ਸਭ ਨਿਸਕੋ ਬਿਆਨ ਹੈ। ਪਰ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਜੀ ਨੇ ਬਖਸ਼ਿਸ਼ ਦੇ ਘਰ ਵਿੱਚ ਆ ਕੇ ਫਿਰ ਆਪਣਾ ਰੂਪ ਹੀ ਬਣਾ ਦਿੱਤਾ, ਆਪਣਾ ਸਰੂਪ ਥਾਪ ਦਿੱਤਾ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ। ਸੋ ਸਤਿਗੁਰੂ ਸਾਹਿਬ ਜੀ ਤਾਂ ਆਪ ਸਮਰੱਥ ਹਨ। ਹਜ਼ੂਰ ਕਹਿੰਦੇ ਨੇ, ਆਗਾ ਮਿਲੀ ਨਿਥਾਵੇ ਥਾਉ ਐ ਮਨੁੱਖ ਇਸ ਹਰੀ ਕੀਰਤਨ ਹਰ ਜਸ ਵਿੱਚ ਜੁੜਿਆ, ਸਿਮਰਨ 'ਚ ਜੁੜਿਆ, ਅੱਗੇ ਫਿਰ ਪ੍ਰਲੋਕ ਦੇ ਅੰਦਰ ਸਰੂਪ ਰੂਪੀ ਥਾਂ ਵੀ ਤੈਨੂੰ ਮਿਲੂ, ਸੱਚਖੰਡ ਅੰਦਰ ਥਾਂ ਵੀ ਮਿਲੇਗਾ।
ਗੁਰ ਪੂਰੈ ਕੀ ਚਰਣੀ ਲਾਗ,
ਪੂਰਨ ਗੁਰੂ ਦੇ ਚਰਨਾਂ ਨਾਲ ਭਾਈ ਜੁੜ ਜਾਣਾ, ਕਰ ਗੁਰੂ ਕੇ ਚਰਨੀ ਪੈ ਜਾ, ਕਿਉਂਕਿ ਗੁਰ ਕੇ ਚਰਨ ਜੀ ਕਾ ਨਿਸ਼ਤਾਰਾ, ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ। ਗੁਰੂ ਚਰਨਾਂ ਵਿੱਚ ਪੈ ਜਾ ਢਹਿ ਕੇ, ਗੁਰੂ ਚਰਨਾਂ ਨਾਲ ਜੁੜ ਜਾਣਾ ਕਰ।
ਜਨਮ ਜਨਮ ਕਾ ਸੋਇਆ ਜਾਗ,
ਆ ਜਿਹੜਾ ਤੇਰਾ ਮਨ ਜਨਮਾਂ ਜਨਮਾਤਰਾਂ ਦਾ ਸੁੱਤਾ ਪਿਆ ਹੈ ਨਾ, ਇਹ ਸਿਮਰਨ ਭਜਨ ਵਿੱਚ ਜਾਗ ਪਵੇਗਾ। ਹੁਣ ਮਨ ਕਿਵੇਂ ਜਾਗਦਾ ਹੈ? ਗੁਰੂ ਇਤਿਹਾਸ ਦੇ ਬੋਲ ਨੇ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ, ਸਤਿਮ ਪਾਤਸ਼ਾਹ ਸ਼੍ਰੀ ਗੁਰੂ ਹਰਿ ਰਾਏ ਜੀ ਨੂੰ ਗੁਰਸਿੱਖਾਂ ਨੇ ਪੁੱਛਿਆ, ਮਹਾਰਾਜ ਇਹ ਮਨ ਕਿਵੇਂ ਜਾਗਦਾ? ਮਹਾਰਾਜ ਕਹਿੰਦੇ, ਭਾਈ ਗੁਰਸਿੱਖੋ ਜੀ ਨੇ ਗੁਰ ਉਪਦੇਸ਼ ਕਮਾ ਲਿਆ, ਉਹਦਾ ਮਨ ਜਾਗਦਾ ਕਮਾਵਣ ਨਾਲ। ਗੁਰ ਉਪਦੇਸ਼ ਜਾਸ ਮਨ ਲਾਗਾ, ਜਨਮ ਜਨਮ ਕਾ ਸੋਇਆ ਜਾਗਾ। ਮਹਾਰਾਜ ਕਹਿੰਦੇ, ਜਨਮਾਂ ਜਨਮਾਤਰਾਂ ਦਾ ਵਿੱਦਿਆ ਦੀ ਨੀਂਦ ਵਿੱਚ ਜਿਹੜਾ ਸੁੱਤਾ ਪਿਆ ਮਨ, ਉਹ ਜਾਗ ਪੈਂਦਾ। ਕਹਿੰਦੇ ਜੀ, ਪਤਾ ਕਿੱਦਾਂ ਲੱਗੇ ਵੀ ਇਹਦਾ ਮਨ ਜਾਗਿਆ? ਮਨ ਜਾਗੇ ਕੀ ਇਹ ਹੈ ਨਿਸ਼ਾਨੀ, ਮਿੱਠੀ ਲੱਗਿਆ ਪ੍ਰਿਆ ਗੁਰਬਾਣੀ। ਮਹਾਰਾਜ ਕਹਿੰਦੇ, ਇਹੀ ਆ ਨਿਸ਼ਾਨੀ, ਫਿਰ ਉਹਦੇ ਮਨ ਨੂੰ ਬਾਣੀ ਮਿੱਠੀ ਲੱਗੇ, ਹਰ ਟਾਈਮ ਗੁਰਬਾਣੀ 'ਚ ਜੁੜਿਆ ਰਹੇ, ਕਿਉਂਕਿ ਬਾਣੀ ਹੈ ਹੀ ਮਿੱਠੀ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ। ਪਰ ਜਦੋਂ ਮਨ ਜਾਗਿਆ ਫਿਰ ਇਹ ਮਿੱਠੀ ਲੱਗਦੀ ਹੈ, ਐਵੇਂ ਨਹੀਂ ਅੰਮ੍ਰਿਤ, ਨਹੀਂ ਤਾਂ ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਸਾਖਤ ਕੀ ਵਿੱਧ ਨੈਨੋ ਡਿੱਠੀ ਡਿੱਠੀ, ਐਸੀ ਹਾਲਤੇ ਦੀ ਬਣੀ ਰਹਿੰਦੀ ਆ। ਜਨਮ ਜਨਮ ਕਾ ਸੋਇਆ ਜਾਗ, ਜਨਮਾਂ ਜਨਮਾਤਰਾਂ ਦਾ ਸੁੱਤਾ ਮਨ ਜਾਗ ਪੈਂਦਾ ਹੈ।
ਹਰ ਹਰ ਜਾਪ ਜਪ ਲਾ,
ਇਸ ਲਈ ਹੇ ਭਾਈ ਜੋ ਹਰੀ ਸਭ ਨੂੰ ਹਰੇ ਭਰੇ ਕਰਨ ਵਾਲਾ ਹੈ, ਸਰਬ ਦੇ ਦੁੱਖਾਂ ਦਾ ਹਾਰਕ ਹੈ ਮਨੁੱਖ, ਉਸ ਹਰ ਹਰ ਦੇ ਨਾਮ ਨੂੰ ਜਪ ਲੈਣਾ ਕਰ।
ਗੁਰ ਕਿਰਪਾ ਤੇ ਹਿਰਦੈ ਵਾਸੈ ਭਉ ਜਲ ਪਾਰ ਪਰਲਾ,
ਗੁਰੂ ਕਿਰਪਾ ਦੇ ਨਾਲ ਫਿਰ ਇਹ ਵਾਹਿਗੁਰੂ ਨਾਮ ਤੇਰੇ ਹਿਰਦੇ ਦੇ ਵਿੱਚ ਵਸ ਜਾਵੇਗਾ। ਆ ਫਿਰ ਜਿਹੜਾ ਸੰਸਾਰ ਸਮੁੰਦਰ ਹੈ, ਇਹ ਤੋਂ ਸੌਖਿਆਂ ਹੀ ਤੂੰ ਪਾਰ ਲੰਘ ਜਾਵੇਂਗਾ, ਇਹ ਤੋਂ ਪਾਰ ਪੈ ਜਾਵੇਂਗਾ, ਨਹੀਂ ਤਾਂ ਇਹਦੇ ਵਿੱਚ ਸਭ ਡੁੱਬ ਰਹੇ ਨੇ। ਵੱਡੇ ਵੱਡੇ ਦੇ ਵਿੱਚ ਤਿਤ ਸਰਵੜਾ ਭਈ ਲੈ ਨਿਵਾਸਾ। ਮਹਾਰਾਜ ਕਹਿੰਦੇ, ਇਹਦੇ ਤੋਂ ਐ ਮਨੁੱਖ ਤੂੰ ਸੌਖਿਆਂ ਭਉ ਜਲ ਪਾਰ ਪਰਲਾ, ਫਿਰ ਪਾਰ ਲੰਘ ਜਾਵੇਗਾ।
ਰਹਾਉ ਨਾਮ ਨਿਧਾਨ ਧਿਆਨ ਮਨ ਅਟਲ,
ਵਿਸਰਾਮ ਦੇ ਕੇ ਸਤਿਗੁਰੂ ਜੀ ਅੱਗੇ ਕਿਰਪਾ ਕਰਦੇ ਨੇ, ਨਾਮ ਨਿਧਾਨ ਧਿਆਏ ਮਨ ਅਟਲ। ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਨਿਧੀਆਂ ਦਾ ਖਜ਼ਾਨਾ ਹੈ, ਸਾਰੇ ਸੁੱਖਾਂ ਦਾ ਖਜ਼ਾਨਾ ਹੈ। ਇਹ ਨਾਮ ਅਟਲ ਹੈ, ਇਹ ਅਮੁੱਕ ਹੈ ਨਾਮ। ਹੇ ਪਿਆਰੇ, ਇਹ ਨਾਮ ਨੂੰ ਧਿਆਵਨਾ ਕਰ, ਫਿਰ ਤੇਰਾ ਮਨ ਵੀ ਜਿਹੜਾ ਚੰਚਲ ਹੈ ਇਹ ਅਟਲ ਹੋ ਜਾਵੇਗਾ, ਸਥਿਰ ਹੋ ਜਾਵੇਗਾ, ਟਿਕਾਓ 'ਚ ਆ ਜਾਵੇਗਾ। ਅਤੇ ਨਾਮ ਧਿਆਵਣ ਦੇ ਨਾਲ ਫਿਰ ਜਿਹੜਾ ਨਾਮ ਐਸਾ ਉਹ ਪਦਵੀ ਅਟਲ ਤੈਨੂੰ ਮਿਲ ਜਾਵੇਗੀ, ਜਿਹੜੀ ਧਰੂ ਨੂੰ ਕਦੇ ਮਿਲੀ ਸੀ। ਧਰੂ ਅਟਲ ਅੱਜ ਹੁਣ ਨਾ ਟਰਿਓ, ਸਿਮਰਨ ਨਾਲ ਹੀ ਮਿਲੀ ਨਾ ਉਹਨੂੰ, ਨਾਮ ਜਪਣ ਦੇ ਨਾਲ ਹੀ ਮਿਲੀ ਹੈ। ਇਸ ਵਾਸਤੇ ਹੈ ਮਨੁੱਖ ਤੂੰ ਨਾਮ ਧਿਆ, ਫਿਰ ਤੈਨੂੰ ਉਹ ਜਿਹੜੀ ਅਟਲ ਪਦਵੀ ਨਾਮ ਸਿਮਰਨ ਨਾਲ ਮਿਲਦੀ ਹੈ ਉਹ ਮਿਲ ਜਾਵੇਗੀ। ਨਿਧੀਆਂ ਦਾ ਖਜ਼ਾਨਾ ਨਾ ਟਲਣ ਵਾਲਾ ਐਸਾ ਜਿਹੜਾ ਨਾਮ ਹੈ ਉਹ ਧਿਆ, ਮਨ ਸਥਿਰ ਹੋ ਜਾਵੇਗਾ।
ਤਾਂ ਛੂਟੇ ਮਾਇਆ ਕੇ ਪਟਲ,
ਤਾਂ ਭਾਈ ਤੇਰੇ ਜਿਹੜੇ ਮਾਇਆ ਦੇ ਪਰਦੇ ਪਏ ਹੋਏ ਨੇ, ਇਹ ਮਾਇਆ ਦੇ ਪਰਦੇ ਸਾਰੇ ਤੇਰੇ ਛੁੱਟ ਜਾਵਣਗੇ, ਇਹਨਾਂ ਤੋਂ ਛੁਟਕਾਰਾ ਹੋ ਜਾਵੇਗਾ।
ਗੁਰ ਕਾ ਸਬਰ ਸ਼ਬਦ ਅੰਮ੍ਰਿਤ ਰਸ ਪੀਓ,
ਗੁਰੂ ਕਾ ਜਿਹੜਾ ਸ਼ਬਦ ਹੈ ਇਹ ਭਾਈ ਅੰਮ੍ਰਿਤ ਰੂਪ ਰਸ ਨਾਲ ਭਰਪੂਰ ਹੈ। ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ ਹੈ। ਗੁਰ ਸ਼ਬਦ ਵਿੱਚ ਜੁੜ ਕੇ ਤੂੰ ਇਕਾਗਰਤਾ ਦੇ ਨਾਲ ਅੰਮ੍ਰਿਤ ਰਸ ਪੀਓ, ਨਾਮ ਅੰਮ੍ਰਿਤ ਰਸ ਪੀਣਾ ਕਰ।
ਤੇਰਾ ਹੋਏ ਨਿਰਮਲ ਜੀਓ,
ਤਾਂ ਭਾਈ ਤੇਰਾ ਅੰਤਸ਼ਕਰਨ ਤੇਰਾ ਨਿਰਮਲ ਹੋ ਜਾਵੇਗਾ। ਫਿਰ ਇਸ ਨਾਮ ਨਾਲ ਤੇਰਾ, ਨਾਮ ਅੰਮ੍ਰਿਤ ਰਸ ਨਾਲ ਤੇਰਾ ਅੰਤਸ਼ਕਰਨ ਤੇਰਾ ਹਿਰਦਾ ਨਿਰਮਲ ਹੋਏ ਜੀ, ਉਹ ਨਿਰਮਲ ਹੋ ਜਾਵੇਗਾ।
ਸੋਧਤ ਸੋਧਤ ਸੋਧ ਵਿਚਾਰਾ,
ਹਜ਼ੂਰ ਕਹਿੰਦੇ ਸੋਧਿਆ ਵੇਦਾਂ ਨੂੰ, ਸੋਧਿਆ ਸ਼ਾਸਤਰਾਂ ਨੂੰ, ਸੋਧਿਆ ਸਿਮਰਤੀਆਂ ਨੂੰ, ਅਤੇ ਇਹ ਵਿਚਾਰ ਕੀਤਾ ਹੈ ਭਾਈ, ਵਿਚਾਰ ਕਰਕੇ ਵੇਖਿਆ, ਅਥਵਾ ਮਨ ਕਰਕੇ ਸੋਧਿਆ, ਤਨ ਕਰਕੇ ਸੋਧਿਆ ਹੈ, ਅਤੇ ਵਿਚਾਰ ਕੇ ਚੰਗੀ ਤਰ੍ਹਾਂ ਇਹ ਦੇਖਿਆ ਹੈ। ਸੋਧਤ ਸੋਧਤ ਸੋਧ ਵਿਚਾਰਾ ਇਹ ਵਿਚਾਰਿਆ ਹੈ।
ਹਰ ਭਗਤ ਨਹੀਂ ਛੁਟਕਾਰਾ,
ਹਰੀ ਦੀ ਭਗਤੀ ਕੀਤੇ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ। 84 ਲੱਖ ਜੂਨਾਂ ਦੇ ਚੱਕਰ ਚੋਂ ਨਿਕਲਣ ਵਾਸਤੇ ਵਾਹਿਗੁਰੂ ਦੀ ਭਗਤੀ ਕਰਨੀ ਬਹੁਤ ਜ਼ਰੂਰੀ ਆ। ਮਨੁੱਖ ਜਨਮ ਮਿਲਿਆ ਹੀ ਇਸ ਵਾਸਤੇ ਆ, ਗੁਰਸੇਵਾ ਅਤੇ ਭਗਤ ਕਮਾਈ, ਤਵ ਇਹ ਮਾਨਸ ਦੇਹੀ ਪਾਈ। ਤੁਸਾਂ ਨੇ ਕੱਲ੍ਹ ਇਤਿਹਾਸ ਵੀ ਇੱਥੇ ਸਰਵਣ ਕੀਤਾ, ਸਾਰੇ ਥਾਵਾਂ ਦੇ ਅੰਦਰ ਉਸ ਮਹਾਨ ਪਵਿੱਤਰ ਆਤਮਾ ਭਗਤ ਰਵਿਦਾਸ ਜੀ ਦਾ ਪਵਿੱਤਰ ਜਨਮ ਦਿਹਾੜਾ ਕੱਲ੍ਹ ਮਨਾਇਆ ਗਿਆ, ਮਨਾਇਆ ਜਾ ਰਿਹਾ ਹੈ। ਉਹਨਾਂ ਦੀ ਪਾਵਨ ਬਾਣੀ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜਦੋਂ ਅਸੀਂ ਪੜ੍ਹਦੇ ਹਾਂ, ਉਹ ਵੀ ਪ੍ਰੇਰਣਾ ਕਰਦੇ ਹਨ। ਦੁਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਵੇਕੈ, ਰਾਜੇ ਇੰਦਰ ਸੰਸਰ ਆਸਨ, ਬਿਨ ਹਰ ਭਗਤ ਕਹੋ ਕੇ ਲੇਖੈ। ਐ ਮਨੁੱਖ, ਇਹ ਦੁਲੱਭ ਦੇਹੀ, ਦੁਲੱਭ ਜਨਮ, ਮਨੁੱਖ ਜਨਮ ਬੜੇ ਪੂਰਵਲੇ ਚੰਗੇ ਪੁੰਨ ਕਰਮਾਂ ਕਰਕੇ ਤੈਨੂੰ ਮਿਲ ਗਿਆ, ਪਰ ਅਗਿਆਨਤਾ ਕਰਕੇ, ਬੇਸਮਝੀ ਕਰਕੇ, ਅਵੇਕ ਕਰਕੇ, ਨਗੂਰੇਪਣੇ ਦੇ ਅੰਦਰ ਤੇਰਾ ਬੀਤਦਾ ਜਾ ਰਿਹਾ। ਸੰਸਾਰ ਅੰਦਰ ਤੂੰ ਬੜਾ ਆਪਣੇ ਆਪ ਤਾਂ ਸੰਸਾਰੀ ਸੁੱਖ ਹਾਸਲ ਭਵੇਂ ਤੂੰ ਕਰ ਲਵੇ, ਰਾਜੇ ਇੰਦਰ ਸੰਸਰ ਆਸਨ, ਭਵੇਂ ਗ੍ਰਹਿ ਆਸਨ, ਸਵਰਗ ਦਾ ਰਾਜਾ ਜਿਹੜਾ ਇੰਦਰ ਹੈ ਉੱਥੋਂ ਦੇ ਸੁੱਖ ਬੜੇ ਮੰਨੇ ਨੇ, ਉਹਦਾ ਜਿਹੜਾ ਸਿੰਘਾਸਨ ਹੈ ਉਹਦੀ ਪਦਵੀ ਜਿਹੜੀ ਆ ਸਭ ਤੋਂ ਬੜੀ ਸੁਖਦਾਈ ਮੰਨੀ ਆ। ਭਗਤ ਰਵਿਦਾਸ ਜੀ ਕਹਿੰਦੇ ਭਵੇਂ ਉਹਦੇ ਸਦਰਸ਼ ਤੂੰ ਸੁੱਖ ਪ੍ਰਾਪਤ ਕਰ ਲਵੇਂ, ਬਿਨ ਹਰ ਭਗਤ ਕਹੋ ਕੇ ਲੇਖਾ, ਬਿਨਾਂ ਭਗਤੀ ਤੋਂ ਕਿਸੇ ਲੇਖੇ 'ਚ ਨਹੀਂ। ਤਦ ਹੀ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ, ਬਸੰਤ ਸਵਰਗ ਲੋਕ ਹੈ, ਜਿੱਤ 'ਤੇ ਪ੍ਰਿਥਵੀ ਨਵ ਖੰਡਨ ਹੈ, ਬਿਸਰੰਤ ਹਰ ਗੋਪਾਲ ਹੈ, ਨਾਨਕ 'ਤੇ ਪ੍ਰਾਣੀ ਉਦਿਆਨ ਭਰਮਨ ਹੈ, ਕੌਤਕ ਕੋੜ ਤਮਾਸ਼ਿਆਂ ਚਿੱਤ ਨਾ ਆਪ ਸੁਣਾਓ, ਨਾਨਕ ਕੋੜੀ ਨਰਕ ਬਰਾਬਰੇ, ਉਜੜ ਸੋਈ ਥਾਉ। ਉਹਦੇ ਨਾਮ ਨੂੰ ਭੁੱਲ ਕੇ ਭਗਤੀ ਤੋਂ ਬਾਂਝਿਆ ਕੁਝ ਨਹੀਂ ਪ੍ਰਾਪਤ ਹੋਣਾ, ਪਰ ਭਗਤੀ ਵੀ ਗੁਰੂ ਪਰਮੇਸ਼ਰ ਦਾ ਭੈ ਧਾਰ ਕੇ ਹੋਣੀ ਆ। ਸੱਤਮ ਪਾਤਸ਼ਾਹ ਦੇ ਪਾਵਨ ਇਤਿਹਾਸ 'ਚ ਬੋਲ ਨੇ, ਭੈ ਬਿਨ ਭਗਤ ਨਾ ਪ੍ਰਾਪਤ ਹੋਏ, ਭਗਤ ਬਿਨਾਂ ਨਾ ਗਿਆਨ ਅਵਲੋਏ, ਗਿਆਨ ਬਿਨਾਂ ਮੁਕਤੀ ਕਿਮ ਪਾਏ, ਮੁਕਤ ਬਿਨਾਂ ਕਿਮ ਆਨੰਦ ਸਮਾਏ। ਜਿਹੜਾ ਛੁਟਕਾਰਾ ਹੈ ਉਹ ਛੁਟਕਾਰਾ ਬੰਧਨਾਂ ਤੋਂ, ਸੁਤੰਤਰਤਾ, ਸਦੀਵੀ ਆਨੰਦ, ਇਹ ਭਗਤੀ ਕੀਤਿਆਂ ਹੀ ਪ੍ਰਾਪਤ ਹੋਣੀ ਆ। ਇਹ ਸੋਧ ਸੋਧ ਕੇ ਚੰਗੀ ਤਰ੍ਹਾਂ ਵਿਚਾਰਿਆ, ਬਿਨ ਹਰ ਭਗਤ ਨਹੀਂ ਛੁਟਕਾਰਾ। ਹਰੀ ਦੀ ਭਗਤੀ ਤੋਂ ਬਿਨਾਂ ਛੁਟਕਾਰਾ ਨਹੀਂ ਹੋਣਾ। ਹਰੀ ਦੀ ਭਗਤੀ ਕਰਕੇ, ਬੰਦਗੀ ਕਰਕੇ ਬੰਧਨਾਂ ਤੋਂ ਛੁਟਕਾਰਾ ਹੋਣਾ ਹੈ।
ਸੋ ਹਰ ਭਜਨ ਸਾਧਕੈ ਸੰਗ।
ਇਹ ਭਗਤੀ ਕੀਤੀ ਸਫਲੀ ਕਿੱਥੇ ਹੁੰਦੀ ਆ ਭਾਈ? ਸਤਸੰਗਤ ਵਿੱਚ ਮਿਲ ਕੇ, ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਮਿਲ ਕੇ ਭਜਨ ਸਿਮਰਨ ਕੀਤਾ ਸਫਲਾ ਹੁੰਦਾ ਹੈ।
ਮਨ ਤਨ ਰਾਪੈ ਹਰ ਕੈ ਰੰਗ।
ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਰੰਗ ਦੇ ਅੰਦਰ ਮਨ ਵੀ ਤਨ ਵੀ ਰੰਗਿਆ ਜਾਂਦਾ ਹੈ। ਫਿਰ ਭਗਤੀ ਕਰਨ ਵਾਲਿਆਂ ਦਾ, ਜਿਨ੍ਹਾਂ ਦਾ ਰੰਗਿਆ ਗਿਆ ਉਹਨਾਂ ਨੂੰ ਕਿਹਾ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਬਟ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਧਾਗਾ। ਉਹਨਾਂ ਦਾ ਭਾਵੇਂ ਬੰਦ ਬੰਦ ਕੱਟਿਆ ਜਾਵੇ, ਭਾਵੇਂ ਖੋਪਰੀਆਂ ਲਾਈਆਂ ਜਾਣ, ਭਾਵੇਂ ਆਰਿਆਂ ਨਾਲ ਉਹਨਾਂ ਨੂੰ ਚੇਰਿਆ ਜਾਵੇ, ਉਹ ਲਾਲ ਰੰਗ ਜਿਹੜਾ ਹੈ, ਗੂੜਾ ਰੰਗ, ਨਾਮ ਦਾ ਰੰਗ, ਉਹ ਕਦੇ ਉਤਰਦਾ ਨਹੀਂ ਹੈ। ਮਨ ਤਨ ਰਾਪੈ ਹਰ ਕੈ ਰੰਗ। ਉਹ ਹਰੀ ਦੇ ਨਾਮ ਰੰਗ ਵਿੱਚ ਮਨ ਵੀ ਤਨ ਵੀ ਰੰਗਿਆ ਜਾਂਦਾ।
ਸਿਆਣਪ ਬਹੁ ਚਤੁਰਾ।
ਆਏ ਮਨੁੱਖ ਸਿਆਣਪ ਬੁੱਧੀ ਦੀ, ਚਤੁਰਾਈ ਵਾਕਾਂ ਦੀ, ਜਿਹੜੀ ਬਚਨਾਂ ਦੇ ਨਾਲ ਚਿਤਰਾਈਆਂ ਕਰਦੇ ਨਾ, ਬੋਲ ਬੋਲ ਕੇ ਆਪਣੀ ਸਿਆਣਪ ਜਣਾਉਣਾ ਵੀ ਮੈਂ ਬੜਾ ਸਿਆਣਾ, ਬੜੇ ਤਰ੍ਹਾਂ ਦੀਆਂ ਇਸ ਤਰ੍ਹਾਂ ਤੈਨੂੰ ਬੋਲਣਾ, ਗੱਲਾਂ ਕਰਨੀਆਂ ਬੜੀਆਂ ਆਉਂਦੀਆਂ ਹਨ। ਛੋੜ ਸਿਆਣਪ ਬਹੁ ਚਤੁਰਾਈ, ਬੁੱਧੀ ਦੀ ਸਿਆਣਪ ਵਾਕਾਂ ਦੀ ਚਤੁਰਾਈ ਛੱਡ ਦੇ।
ਮਨ ਬਿਨ ਹਰ ਨਾਵੈ ਜਾਏ ਨਾ ਕਾਈ।
ਹੇ ਮਨ, ਇਹ ਪਿਆਰੇ ਹਰੀ ਦਾ ਨਾਮ ਜਪੇ ਤੋਂ ਬਿਨਾਂ ਕਿਤੇ ਵੀ ਸੁੱਖ ਦੀ ਜਾਈ ਜਗ੍ਹਾ ਕੋਈ ਨਹੀਂ ਹੈ। ਸੁੱਖ ਦੀ ਜਗ੍ਹਾ ਜੇ ਪ੍ਰਾਪਤ ਕਰਨੀ ਹੈ, ਸੁੱਖ ਪਾਉਣਾ ਹੈ, ਤਾਂ ਹਰੀ ਦੇ ਨਾਮ ਵਿੱਚ ਜੁੜ ਜਾਣਾ ਕਰ, ਹਰੀ ਦੀ ਭਗਤੀ ਵਿੱਚ ਜੁੜ ਜਾਣਾ ਕਰ।
ਦਇਆ ਧਾਰੀ ਗੋਵਿੰਦ ਗੋਸਾਈ।
ਕੋਈ ਜੁੜਦਾ ਹਰੀ ਦੀ ਭਗਤੀ ਵਿੱਚ ਜਿਨ੍ਹਾਂ ਦੇ ਉੱਤੇ ਉਹ ਪ੍ਰਿਥਵੀ ਦੇ ਮਾਲਕ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਨੇ ਦਇਆ ਦ੍ਰਿਸ਼ਟੀ ਕੀਤੀ ਹੈ।
ਹਰ ਹਰ ਨਾਨਕ ਟੇਕ ਟਿਕਾਈ।
ਸ਼ਬਦ ਦੀ ਸੰਪੂਰਨਤਾ ਕਰਦਿਆਂ ਹਜ਼ੂਰ ਕਿਰਪਾ ਕਰਦੇ ਨੇ ਅਖੀਰਲੀ ਪੰਗਤੀ ਚ ਮਾਰ, ਕਹਿੰਦੇ ਉਹਨਾਂ ਨੇ ਭਾਈ ਹਰ ਹਰ ਵਾਹਿਗੁਰੂ, ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਟੇਕ ਆਪਣੇ ਜੀਵਨ ਦੇ ਅੰਦਰ ਟਿਕਾ ਲਈ ਹੈ, ਉਹਦੇ ਸੱਚੇ ਦੇ ਨਾਮ ਦੀ ਟੇਕ ਓਟ ਧਾਰ ਲਈ ਹੈ। ਹੋਰ ਟੇਕ ਓਟ ਆਸਰੇ ਸਾਰੇ ਹੀ ਬੇਅਰਥ ਨੇ। ਕਲੰਗੀ ਧਰ ਨੇ ਇਹ ਬਖਸ਼ਿਸ਼ ਕੀਤੀ, ਹੁਕਮ ਕੀਤਾ, ਸਦਾ ਰਹੋ ਪ੍ਰਭ ਚਰਨ ਸ਼ਰਨੀ, ਅਪਰਨ ਕੀ ਆਸਾ ਨਹੀਂ ਕਰਨੀ। ਮਹਾਰਾਜ ਕਹਿੰਦੇ ਮਾਲਕ ਦੀ ਸ਼ਰਨ ਵਿੱਚ ਮਨੁੱਖ ਪਿਆਰ ਹੈ, ਕਿਸੇ ਮਨੁੱਖ ਦੀ ਆਸਾ ਨਹੀਂ ਤੱਕਣੀ। ਗੁਰਬਾਣੀ 'ਚ ਵੀ ਸਤਿਗੁਰੂ ਜੀ ਨੇ ਕਿਹਾ, ਮਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਇੱਕ ਹੈ ਭਗਵਾਨ। ਜਿਨ੍ਹਾਂ 'ਤੇ ਮਾਲਕ ਨੇ ਦਇਆ ਧਾਰੀ ਗੋਬਿੰਦ ਗੁਸਾਈ, ਹਰ ਹਰ ਨਾਨਕ ਟੇਕ ਟਿਕਾਈ। ਧੰਨ ਗੁਰੂ ਨਾਨਕ ਦਾ ਪੰਜਵਾਂ ਸਰੂਪ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਨੇ, ਸਤਿਗੁਰੂ ਜੀ ਫਰਮਾਉਂਦੇ ਨੇ, ਉਹਨਾਂ ਨੇ ਵਾਹਿਗੁਰੂ ਵਾਹਿਗੁਰੂ ਪਰਮਾਤਮਾ ਦੇ ਨਾਮ ਦੀ ਟੇਕ ਓਟ ਪਾਈ ਆਪਣੇ ਜੀਵਨ ਦੇ ਅੰਦਰ, ਟਿਕਾ ਲਈ ਹੈ, ਧਾਰਨ ਕਰ ਲਈ ਹੈ, ਓਟ ਲੈ ਲਈ ਹੈ ਉਹਨਾਂ ਨੇ ਸੱਚੇ ਦੇ ਨਾਮ ਦੀ। ਇਹ ਪਾਵਨ ਵਿਚਾਰ ਜੋ ਸਰਵਣ ਕੀਤੀ ਆ, ਹਿਰਦੇ 'ਚ ਥਾਂ ਦੇਈਏ, ਸਤਿਗੁਰੂ ਰਹਿਮਤ ਕਰਨਗੇ। ਪਾਵਨ ਗੁਰ ਸ਼ਬਦ ਦੀ ਮੁੱਖ ਵਾਕ ਦੀ ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਸਤਿਗੁਰੂ ਬਖਸ਼ ਲੈਣ। ਆਪ ਸੰਗਤ ਨੇ ਖਿਮਾ ਕਰ ਦੇਣੀ। ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ। ਹੈਡ ਗ੍ਰੰਥੀ ਸਾਹਿਬ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਜਥੇਦਾਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ, ਸਿੰਘ ਸਾਹਿਬ ਗਿਆਨੀ ਗੁਰਵਚਨ ਸਿੰਘ ਜੀ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਸਮੁੱਚੇ ਸਿੰਘ ਸਾਹਿਬਾਨ, ਸਾਡੇ ਬਹੁਤ ਸਤਿਕਾਰਯੋਗ ਪ੍ਰਧਾਨ ਸਾਹਿਬ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਪ ਸਮੂਹ ਸੰਗਤਾਂ ਦਾ ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਸੁਣ ਲਈਏ ਪ੍ਰੇਮ ਨਾਲ, ਫਿਰ ਫਤਿਹ ਪ੍ਰਵਾਨ ਕਰਨੀ। ਛੋੜ ਸਿਆਣਪ ਬਹੁ ਚਤੁਰਾਏ, ਮਨ ਬਿਨ ਹਰ ਨਾਵੈ ਜਾਏ ਨਾ ਕਾਈ। ਦਇਆ ਧਾਰੀ ਗੋਬਿੰਦ ਗੁਸਾਈ, ਹਰ ਹਰ ਨਾਨਕ ਟੇਕ ਟਿਕਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।